ਜਿਸ ਪਰਮੇਸ਼ਰ ਨੇ ਆਪਣੀ ਸ਼ਕਤੀ ਦੇ ਨਾਲ ਸੱਤ ਵੈਰਾਗ ਸੂਰਜ ਜਿਹੜਾ ਗਿਆਨ ਨਖੇਤਰ ਸਭ ਗੁਣਾਂ ਨੂੰ ਸੋ ਟਿਕਾ ਕੇ ਰੱਖਿਆ ਹੋਇਆ, ਜਿਹੜੇ ਚਮਕੀਲੇ ਹਨ ਗੁਰਸਿੱਖਾਂ ਦੇ ਹਿਰਦੇ ਅੰਦਰ ਚਮਕ ਰਹੇ ਹਨ, ਹਿਰਦੇ ਰੂਪੀ ਆਕਾਸ਼ ਵਿੱਚ
ਸਵਾਸਨ ਸਰੀਰ ਧਾਰਨ,
ਗੁਰਸਿੱਖਾਂ ਦੇ ਸਰੀਰਾਂ ਦੇ ਅੰਦਰ ਸਿਮਰ ਰੂਪੀ ਸਵਾਸਨ ਟਿਕਾ ਕੇ ਰੱਖਿਆ ਹੋਇਆ ਹੈ।
ਮਾਤ ਗਰਭ ਪ੍ਰਤਪਾਲਨ,
ਜਿਸ ਪਰਮੇਸ਼ਰ ਨੇ ਇਹ ਜਿਹੜੀ ਮਾਤਾ ਕਿਹੜੀ ਹੈ, ਜੋ ਇਹ ਗੁਰੂ ਕੀ ਸਾਧ ਸੰਗਤ ਹੈ, ਸੋ ਇਸ ਦਾ ਗਰਭ ਕਿਹੜਾ ਹੈ ਜਿਹੜਾ ਸਾਧ ਸੰਗਤ ਵਾਲਾ ਸਥਾਨ ਹੈ, ਇੱਥੇ ਪ੍ਰਤਪਾਲਾ ਕੀਤੀ ਆਪਣੇ ਜਿਗਿਆਸੂਆਂ ਜਨਾਂ ਦੀ। ਇਹ ਜਿਹੜਾ ਸੰਸਾਰ ਹੈ ਸਾਰਾ, ਇਹ ਵੀ ਇੱਕ ਮਾਤਾ ਦੀ ਨਿਆਈ ਹੈ, ਮਾਤਾ ਸਮਹੱਤ, ਸੋ ਇਸੇ ਪ੍ਰਤਪਾਲਾ ਕਰਦਾ ਹੈ। ਜਿਹੜੀ ਇੱਥੇ ਜਠਰ ਤ੍ਰਿਸ਼ਨਾ ਆਦਿਕ ਦੀ ਅੱਗ ਹੈ, ਸੋ ਇਹ ਵੀ ਰੋਗ ਨਹੀਂ ਕੱਟ ਤੇ ਨਾਸ਼ ਨਹੀਂ ਕਰਦੇ ਹਨ।
ਤੇਨ ਕਲਾ ਅਸੰਭਵ ਸਰੋਵਰਨ,
ਇਸ ਪਰਮੇਸ਼ਰ ਨੇ ਟਿਕਾ ਕੇ ਰੱਖਿਆ ਹੋਇਆ ਸਾਧ ਸੰਗਤ ਰੂਪੀ ਸਰੋਵਰ ਦੇ ਤਾਈ, ਸੰਸਾਰ ਸਮੁੰਦਰ ਦੇ ਤਾਈ।
ਨਾਨਕ ਨਹਿ ਛਜੰਤ ਤਰੰਗ ਤੋਇਣ,
ਇਹਦੇ ਵਿੱਚ ਜਿਹੜਾ ਪਦਾਰਥ ਹਨ ਉਹ ਵੀ ਜਲ ਹੈ, ਇਹਦੀਆਂ ਜਿਹੜੀਆਂ ਲਹਿਰਾਂ ਹਨ ਸੰਕਲਪਾਂ ਵਿਕਲਪਾਂ ਰੂਪ ਗੁਰਸਿੱਖਾਂ ਨੂੰ ਨਾਸ਼ ਨਹੀਂ ਕਰ ਸਕਦੀਆਂ, ਬਚਾ ਕੇ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਹੈ ਵਾਹਿਗੁਰੂ। ਇਹ
ਗੋਸਾਈਂ ਗ੍ਰਿਸਤ ਰੂਪੇਣ,
ਉਹ ਪ੍ਰਿਥਵੀ ਦਾ ਸਾਈਂ ਜਿਹੜਾ ਮਾਲਕ ਹੈ, ਗ੍ਰਿਸਤ ਰੂਪੇਣ, ਗ੍ਰਿਸਤ ਨਾਮ ਬਹੁਤ ਵੱਡੇ ਦਾ, ਬਹੁਤ ਵਿਸਥਾਰ ਵਾਲਾ, ਬਹੁਤ ਵੱਡੇ ਰੂਪ ਵਾਲਾ ਹੈ, ਸਭ ਤੋਂ ਵੱਡਾ ਹੈ, ਜਾਣਨਾ ਕਰੋ।
ਸਿਮਰਨ ਸਰਬੱਤਰ ਜੀਵਨ ਹੈ,
ਸੋ ਸਰਬੱਤਰ ਸਾਰੇ ਜਿਹੜੇ ਜੀਵ ਹਨ ਸਭ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਲਭਦੇ ਸੰਤ ਸੰਗੇਣ ਨਾਨਕ,
ਸੋ ਜਿਨ੍ਹਾਂ ਦੀ ਪ੍ਰਾਰਬਧ ਚੰਗੀ ਹੁੰਦੀ ਹੈ, ਸੋ ਉਹਨਾਂ ਨੂੰ ਲੱਭ ਪੈਂਦੀ ਹੈ ਗੁਰੂ ਕੀ ਸਾਧ ਸੰਗਤ, ਸੰਤਾਂ ਦਾ ਸੰਗ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਲੱਭ ਜਾਂਦਾ ਹੈ, ਪ੍ਰਾਪਤ ਹੋ ਜਾਂਦਾ ਹੈ।
ਸਵੱਛ ਮਾਰਗ ਹਰ ਭਗਤਨ ਹੈ,
ਹਰ ਸੰਗਤ ਵਿੱਚੋਂ ਉਹਨਾਂ ਨੂੰ ਹੋਰ ਕੀ ਪ੍ਰਾਪਤੀ ਹੁੰਦੀ ਹੈ, ਜਿਹੜਾ ਸਵੱਛ ਮਾਰਗ ਹੈ, ਸਭ ਤੋਂ ਪਵਿੱਤਰ ਮਾਰਗ ਹੈ ਨਾ, ਸੱਚਾ ਮਾਰਗ ਚੱਲਦਿਆਂ ਉਸ ਤੋਂ ਕਰੇ ਜਹਾਨ, ਸੰਤ ਕਾ ਮਾਰਗ ਧਰਮ ਕੀ ਪੌੜੀ ਤੋਂ ਵੱਡ ਭਾਗੀ ਪਾਏ, ਸੋ ਸਭ ਤੋਂ ਪਵਿੱਤਰ ਮਾਰਗ ਹਰੀ ਪਰਮੇਸ਼ਰ ਦੀ ਭਗਤੀ ਦਾ ਪ੍ਰਾਪਤ ਹੋ ਜਾਂਦਾ ਹੈ ਗੁਰੂ ਕੇ ਪਿਆਰਿਆਂ ਨੂੰ, ਜਿਹਨਾਂ ਦੇ ਭਾਗ ਚੰਗੇ ਹਨ। ਸੋ ਗੁਰਸਾਈਂ ਪਰਮੇਸ਼ਰ ਤੂੰ ਵੱਡੇ ਸਰੂਪ ਵਾਲਾ ਹੈ, ਸਰਬੱਤਰ ਜਿਹੜੇ ਜੀਵ ਹਨ ਸਾਰੇ ਉਹ ਤੇਰਾ ਸਿਮਰਨ ਕਰਦੇ ਹਨ, ਜਿਨ੍ਹਾਂ ਦੇ ਹੋਰ ਭਾਗ ਚੰਗੇ ਨੇ ਉਹਨਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਤੇਰੀ ਭਗਤੀ ਵਾਲਾ ਪਵਿੱਤਰ ਮਾਰਗ ਅਪਣਾ ਕੇ ਵਾਹਿਗੁਰੂ ਤੇਰੇ ਪਾਸ ਪਹੁੰਚਦੇ ਹਨ।
ਭਗਨੰਤ ਸੈਲਮ,
ਜੇ ਪਰਮੇਸ਼ਰ ਦੀ ਹੋ ਜਾਵੇ ਕਿਰਪਾ ਤਾਂ ਫਿਰ ਮਸਕਨ ਛੋਟਾ ਜਿਹਾ ਜਿਹੜਾ ਮੱਛਰ ਹੈ ਨਾ, ਇਹ ਵੀ ਭਗਨੰਤ ਇਹ ਭੰਨ ਕੇ ਅੰਤ ਕਰ ਦਿੰਦਾ ਵੱਡੇ ਭਾਰੀ ਸੈਲ ਪਹਾੜ ਦਾ ਵੀ, ਵੱਡੇ ਭਾਰੀ ਪਹਾੜਾਂ ਨੂੰ ਢਾਹ ਕੇ ਬਰਬਾਦ ਕਰ ਦਿੰਦਾ ਹੈ। ਇੱਕ ਛੋਟਾ ਜਿਹਾ ਮੱਛਰ ਵੀ ਹੈ ਜਿਹੜਾ, ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ।
ਸਰਦਮ ਪ੍ਰੰਤ ਪਪੀਲਕਾ ਹੈ,
ਸਰਦਮ ਨਾਮ ਹੈ ਚਿੱਕੜ ਦਾ, ਸੋ ਪਪੀਲਕਾ ਜਿਹੜੀ ਛੋਟੀ ਜਿਹੀ ਕੀੜੀ ਹੁੰਦੀ ਹੈ, ਅਤਿਅੰਤ ਭੂਰੀ ਜੀ, ਅਤਿਅੰਤ ਛੋਟੀ ਜਿਹੀ ਕੀੜੀ ਜਿਹੜੀ ਹੁੰਦੀ ਹੈ, ਉਹ ਵੱਡਾ ਭਾਰੀ ਚਿੱਕੜ ਵੀ ਤਰ ਜਾਂਦੀ ਹੈ, ਲੰਘ ਜਾਂਦੀ ਹੈ।
ਸਾਗਰੰ ਲੰਘੰਤ ਪਿੰਗਲ,
ਇਹ ਸਮੁੰਦਰ ਜਿਹੜਾ ਹੈ ਇਹਨੂੰ ਲੰਘਣਾ ਤਰ ਕੇ ਬੜਾ ਔਖਾ ਹੈ, ਪਰ ਜੇ ਪਰਮੇਸ਼ਰ ਨੂੰ ਭਾਵੇ ਤਾਂ ਜਿਹੜੇ ਪਿੰਗਲੇ ਨੇ ਪੈਰਾਂ ਤੋਂ ਹੀ ਨੇ, ਉਹ ਵੀ ਇਹ ਸਮੁੰਦਰ ਨੂੰ ਲੰਘ ਜਾਂਦੇ ਹਨ ਪਾਰ।
ਤਾਮ ਪ੍ਰਗਾਸ ਅੰਧਕਾਰ ਹੈ,
ਸੋ ਜਿੱਥੇ ਤਾਮ ਹਨੇਰਾ ਹੈ, ਅੰਧਕਾਰ ਅਤਿਅੰਤ ਹੀ ਅੰਨਾ ਹਨੇਰਾ ਹੈ, ਜਿੱਥੇ ਤਾਮ ਨਾਮ ਹੀ ਹਨੇਰੇ ਦਾ ਹੈ, ਸੋ ਅੰਧ ਨਾਮ ਵੀ ਹਨੇਰੇ ਦਾ ਹੈ। ਇਸ ਵਾਸਤੇ ਜਿੱਥੇ ਭੁੱਪਾ ਹਨੇਰਾ ਹੈ, ਗਾੜਾ ਹਨੇਰਾ ਹੈ, ਉੱਥੇ ਜੇ ਪਰਮੇਸ਼ਰ ਨੂੰ ਭਾਵੇ ਤਾਂ ਅੰਨਿਆਂ ਦੇ ਅੰਦਰ ਵੀ ਪ੍ਰਕਾਸ਼ ਕਰ ਦਿੰਦਾ ਹੈ, ਹਨੇਰੇ ਵਾਲੀ ਥਾਂ 'ਤੇ ਵੀ ਪ੍ਰਕਾਸ਼ ਕਰ ਦਿੰਦਾ ਹੈ। ਜਿਹੜੇ ਅੰਧੇ ਹਨ, ਜਿਹਨਾਂ ਦੇ ਪ੍ਰਤੱਖ ਨੇਤਰ ਨੇ, ਉਹਨਾਂ ਨੂੰ ਹਨੇਰਾ ਹੀ ਹਨੇਰਾ ਹੈ, ਪਰਮੇਸ਼ਰ ਨੂੰ ਭਾਵੇ ਤਾਂ ਉਹਨਾਂ ਦੇ ਅੰਦਰ ਵੀ ਪ੍ਰਕਾਸ਼ ਕਰ ਦਿੰਦਾ ਹੈ।
ਸਾਧ ਸੰਗੇਣ ਸਿਮਰੰਤ ਗੋਬਿੰਦ,
ਪਰ ਕਿਹਨਾਂ 'ਤੇ ਬਖਸ਼ਿਸ਼ ਹੁੰਦੀ ਹੈ, ਜਿਹੜੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਪਰਮੇਸ਼ਰ ਦਾ ਸਿਮਰਨ ਭਜਨ ਕਰਦੇ ਹਨ।
ਸਰਨ ਨਾਨਕ ਹਰ ਹਰ ਹਰੇ,
ਦੁੱਖਾਂ ਦੇ ਹਾਰ ਹਰੀ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਹਰੀ ਦੀ ਸ਼ਰਨ ਜਿਹੜੇ ਪੈਂਦੇ ਹਨ, ਨਾਪ ਜਪਦੇ ਹਨ ਵਾਹਿਗੁਰੂ ਦਾ, ਸੋ ਉਹਨਾਂ 'ਤੇ ਇਹ ਬਖਸ਼ਿਸ਼ ਹੋ ਜਾਂਦੀ ਹੈ। ਐਸੀ ਬਖਸ਼ਿਸ਼ ਹੁੰਦੀ ਹੈ ਮਸਕਨ ਭਗਨੰਤ ਸੈਲੰਗ, ਮੱਛਰ ਦੀ ਨਿਆਈ, ਇਹ ਜਿਹੜਾ ਅਲਪਗ ਤੁਸ਼ ਜੀਵ ਸੀ ਵਿਚਾਰਾ ਮੱਛਰ ਵਰਗਾ, ਇਹ ਭੰਨ ਦਿੰਦਾ ਵੱਡੇ ਭਾਰੀ ਪਹਾੜ ਦੀ ਨਿਆਈ, ਜਿਹੜਾ ਅਗਿਆਨ ਹੈ ਬੜਾ ਤਕੜਾ ਬਣਿਆ ਬੈਠਾ ਹੈ, ਉਸ ਅਗਿਆਨ ਨੂੰ ਵੀ ਨਾਸ਼ ਕਰਨ ਨੂੰ ਸਮਰੱਥ ਹੋ ਜਾਂਦਾ ਹੈ। ਸੋ ਜੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ, ਸਾਰ ਸੰਗਤ ਦੀ ਪ੍ਰਾਪਤੀ ਹੋਵੇ।
ਕਰਦਮੰ ਪ੍ਰੰਤ ਪਪੀਲਕ ਹੈ,
ਇਹ ਮੋਹ ਰੂਪੀ ਜਿਹੜਾ ਚਿੱਕੜ ਹੈ, ਜਿਸ ਦੇ ਵਿੱਚ ਸਾਰੇ ਫਸਦੇ ਹਨ, ਖੁੱਭਦੇ ਹਨ, ਦਲਦਲ ਹੈ, ਖੁੱਭਣ ਹੈ, ਜਿਲਣ ਹੈ, ਜਿਸ ਦੇ ਵਿੱਚ ਜੀਵ ਸਾਰੇ ਧਰਦੇ ਜਾ ਰਹੇ ਨੇ, ਵਕੀਲ ਕੀੜੀ ਦੀ ਨਿਆਈ ਜਿਹਨਾਂ ਦੀ ਰਿਤੰਬਰਾ ਦਿੱਤੀ ਹੈ, ਵਾ ਕੀੜੀ ਦੀ ਨਿਆਈ ਜਿਹਨਾਂ ਦੀ ਨਿਮਰਤਾ ਵਾਲੀ ਬੁੱਧ ਹੈ, ਨਿਮਰਤਾ ਹੈ ਜਿਹਨਾਂ ਦੀ ਬੁੱਧੀ ਦੇ ਅੰਦਰ, ਗਰੀਬੀ ਵਾਲੇ ਜਿਹੜੇ ਹਨ ਉਹ ਮੋਹ ਰੂਪੀ ਚਿੱਕੜ ਨੂੰ ਤਰ ਜਾਂਦੇ ਹਨ। ਸਾਗਰ ਤਰਿਓ ਬਾਛਰ ਖੋਜ, ਇਹ ਬੱਚੇ ਦੀ ਪੈੜ ਵਿੱਚ ਪਾਣੀ ਪਿਆ ਹੋਵੇ ਤਾਂ ਕੀੜੀ ਉਹਨੂੰ ਵੀ ਨਹੀਂ ਤਰ ਸਕਦੀ, ਡੁੱਬ ਜਾਂਦੀ ਹੈ। ਪਰ ਸਨ ਰੱਬ ਦੇ ਪਿਆਰੇ ਜਿਹੜੇ ਨੇ ਉਹਨਾਂ ਨੇ ਸੰਸਾਰ ਰੂਪੀ ਸਮੁੰਦਰ ਨੂੰ ਹੀ ਇਉਂ ਤਰ ਲਿਆ ਹੈ ਜਿਵੇਂ ਇੱਕ ਬੱਚੇ ਦੇ ਪੈੜ ਦੇ ਵਿੱਚ ਪਾਣੀ ਪਿਆ ਹੋਵੇ, ਉਹਨੂੰ ਔਲਾਦ ਭਰ ਕੇ ਲੰਘ ਜਾਣਾ ਕੋਈ ਵੱਡੀ ਗੱਲ ਨਹੀਂ ਮਨੁੱਖ ਵਾਸਤੇ। ਇਸੇ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਹਨ ਰੱਬ ਦੇ ਪਿਆਰੇ, ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਚਾਟੀ ਉਹ ਲੰਘ ਗਏ ਹਨ, ਮੁਕਤੀ ਰੂਪੀ ਕਿਨਾਰੇ 'ਤੇ ਪਹੁੰਚ ਗਏ ਹਨ। ਜਿਹਨਾਂ ਦੀ ਬਿਰਤੀ ਦੇ ਅੰਦਰ ਨਿਮਰਤਾ ਹੈ, ਗਰੀਬੀ ਹੈ, ਸੋ ਉਹ ਮੋਹ ਰੂਪੀ ਚਿੱਕੜ ਨੂੰ ਤਰ ਗਏ ਹਨ, ਲੰਘ ਜਾਂਦੇ ਹਨ ਭਾਈ ਭਿਖਾਰੀ ਜੀ ਵਰਗੇ। ਜਿਹਨਾਂ ਦੇ ਸਾਧਨਾ ਰੂਪੀ ਚਰਨ ਨਹੀਂ ਹਨ, ਉਹ ਐਸੇ ਜਿਹੜੇ ਪਿੰਗਰੇ ਸਨ, ਉਹ ਸੰਸਾਰ ਰੂਪੀ ਸਰੋਵਰ ਨੂੰ, ਸਮੁੰਦਰ ਨੂੰ ਲੰਘ ਜਾਂਦੇ ਹਨ ਗੁਰੂ ਦੀ ਕਿਰਪਾ ਨਾਲ, ਨਾਮ ਦੇ ਜਹਾਜ਼ 'ਤੇ ਚੜ ਕੇ।
ਨਾਮ ਪ੍ਰਗਾਸ ਅੰਧ ਕਹਿ,
ਜਿਹਨਾਂ ਦੇ ਮਨਬਧ ਰੂਪੀ ਨੇਤਰਾਂ 'ਚ ਵਿਚਾਰ ਦੀ ਨਿਗਾਹ ਨਹੀਂ, ਭਰਮ ਦੇ ਫੋਲੇ ਪਏ ਹੋਏ, ਅਗਿਆਨ ਦਾ ਨਿਹਾ, ਸੋ ਉਹਨਾਂ ਦੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਸਾਧ ਸੰਗੇਣ ਸਿਮਰੰਤ ਗੋਬਿੰਦ,
ਜਿਹੜੇ ਸਾਧ ਸੰਗਤ ਵਿੱਚ ਮਿਲ ਕਰਕੇ ਗੋਬਿੰਦ ਪਰਮੇਸ਼ਵਰ ਦਾ ਨਾਮ ਜਪਦੇ ਹਨ, ਸਿਮਰਨ ਕਰਦੇ ਹਨ।
ਸਰਨ ਨਾਨਕ ਹਰ ਹਰ ਹਰੇ,
ਹਰੇ ਗੁਰੂ ਹਰੇ ਭਰੇ ਕਰੋ ਵਾਲੇ ਦੁੱਖਾਂ ਦੇ ਹਾਰ ਹਰੀ, ਪਰਮੇਸ਼ਵਰ ਦੀ ਸ਼ਰਨ ਜਿਹਨਾਂ ਨੇ ਲਈ ਹੈ ਉਹਨਾਂ ਗੁਰੂ ਕੇ ਪਿਆਰਿਆਂ ਨੇ ਬਖਸ਼ਿਸ਼ਾਂ ਹੁੰਦੀਆਂ ਨੇ, ਤਾਂਹੀਓ ਸਾਨੂੰ ਸੰਗਤ ਦੀ ਸ਼ਰਨ ਔਰ ਗੁਰੂ ਕਾ ਸਿਮਰਨ ਭਜਨ ਗੁਰੂ ਕੀ ਬਾਣੀ ਪੜ੍ਹਨ ਦੀ ਸਿੱਖਿਆ ਮਿਲ ਰਹੀ
ਹੈ।
ਹੁਣ ਸੱਚੇ ਪਾਤਸ਼ਾਹ ਦੱਸਦੇ ਨੇ ਗੁਰਸਿੱਖੀ ਧਾਰਨ ਕੀਤੀ ਤੋਂ ਬਿਨਾਂ, ਗੁਰੂ ਵਾਲੇ ਬਣਿਆ ਤੋਂ ਬਿਨਾਂ, ਗੁਰੂ ਕੀ ਬਾਣੀ ਪੜ੍ਹੀ ਤੋਂ ਬਿਨਾਂ, ਸੋ ਜੀਵ ਦਾ ਜੀਵਨ ਕਿਵੇਂ ਵਿਅਰਥ ਹੈ, ਕਿਵੇਂ ਨਿਸਫਲ ਹੈ, ਉਹ ਆਪ ਦ੍ਰਿਸ਼ਟਾਂਤ ਦੇ ਕੇ ਫਰਮਾਉਂਦੇ ਹਨ। ਤਿਲਕ ਹੀਣੰ ਜਥਾ ਵਿਪਰਾ, ਜਿਵੇਂ ਕੋਈ ਆਪਣੇ ਆਪ ਨੂੰ ਵਿਪਰ ਬ੍ਰਾਹਮਣ ਕਹਾਵੇ ਪਰ ਉਹਦੇ ਮੱਥੇ 'ਚ ਤਿਲਕ ਲੱਗਾ ਹੀ ਨਾ ਹੋਵੇ, ਕਿਸੇ ਨੇ ਨਹੀਂ ਮੰਨਣਾ ਕਿ ਇਹ ਪੰਡਿਤ ਹੈ। ਜਿਵੇਂ ਮੱਥੇ ਵਿੱਚ ਤਿਲਕ ਲੱਗੇ ਤੋਂ ਬਿਨਾਂ ਬ੍ਰਾਹਮਣ ਦਾ ਕੋਈ ਬ੍ਰਾਹਮਣ ਪੁਣਾ ਪ੍ਰਸਿੱਧ ਨਹੀਂ ਹੁੰਦਾ, ਕੋਈ ਉਹਦਾ ਸਤਿਕਾਰ ਨਹੀਂ ਕਰਦਾ, ਕੋਈ ਨਹੀਂ ਜਾਣਦਾ ਕਿ ਬ੍ਰਾਹਮਣ ਹੈ, ਉਹਦਾ ਬ੍ਰਾਹਮਣ ਕਹਾਉਣਾ ਹੀ ਵਿਅਰਥ ਹੈ ਜਦ ਤੱਕ ਉਹਦੇ ਤਿਲਕ ਨਹੀਂ ਮੱਥੇ ਵਿੱਚ ਲੱਗਾ ਹੋਇਆ।
ਅਮਰਹੀਣ ਜਥਾ ਰਾਜਨ ਹੈ,
ਜਥਾ ਜਿਵੇਂ ਕਹਾਵੇ ਤਾਂ ਕੋਈ ਕਿ ਮੈਂ ਰਾਜਾ ਹਾਂ ਪਰ ਹੁਕਮ ਉਹਦਾ ਕੋਈ ਮੰਨੇ ਹੀ ਨਾ, ਸੋ ਇਸ ਪ੍ਰਕਾਰ ਹੁਕਮ ਨਾ ਚੱਲੇ ਜਿਵੇਂ ਅਮਰਾ ਬਿਨ ਕੈਸਾ ਰਾਜ ਮੰਡਤ, ਹੁਕਮ ਤੋਂ ਬਿਨਾਂ ਕਿਵੇਂ ਕੋਈ ਆਪਣਾ ਰਾਜ ਭਾਗ ਸਜਾ ਸਕਦਾ ਹੈ, ਜਦ ਤੱਕ ਹੁਕਮ ਨਹੀਂ ਕਿਸੇ ਦਾ ਚੱਲਦਾ ਤਦ ਤੱਕ ਉਹ ਰਾਜਾ ਨਹੀਂ। ਇਸ ਵਾਸਤੇ ਜਿਵੇਂ ਕੋਈ ਕਹਾਵੇ ਕਹਾਂ ਤਾਂ ਮੈਂ ਰਾਜਾ ਪਰ ਹੁਕਮ ਉਹਦਾ ਕੋਈ ਮੰਨੇ ਹੀ ਨਾ, ਉਹ ਵਿਅਰਥ ਹੈ ਉਹਦਾ ਰਾਜਾ ਪੁਣਾ, ਅਤੇ ਐਵੇਂ ਹੀ ਉਹ ਕਹਿ ਰਿਹਾ ਹੈ, ਕੋਈ ਉਸ ਦਾ ਰਾਜ ਭਾਗ ਨਹੀਂ, ਉਹ ਵਿਅਰਥ ਹੈ। ਜਿਵੇਂ ਕੋਈ ਕਹਾਵੇ ਤਾਂ ਕਿ ਮੈਂ ਵੱਡਾ ਭਾਰੀ ਸੂਰਮਾ ਹਾਂ, ਯੋਧਾ ਹਾਂ, ਪਰ ਸ਼ਸਤਰ ਕੋਲ ਕੋਈ ਹੋਵੇ ਹੀ ਨਾ, ਉਹ ਕਿਵੇਂ ਲੜੇਗਾ ਮੈਦਾਨੇ ਜੰਗ ਵਿੱਚ, ਕਿਵੇਂ ਜਿੱਤ ਪ੍ਰਾਪਤ ਕਰੇਗਾ, ਸੋ ਨਿਹੱਥਾ ਆਦਮੀ ਜਿਹੜਾ ਉਹ ਸੂਰਮਾ ਕਿਵੇਂ ਬਣ ਸਕਦਾ ਹੈ। ਤਾਂਹੀਓ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੰਦਰਲੇ ਜਿਹੜੇ ਦੁਸ਼ਮਣ ਹਨ ਉਹਨਾਂ ਨੂੰ ਮਾਰਨ ਵਾਸਤੇ ਸ਼ੁਭ ਗੁਣਾਂ ਰੂਪੀ ਸ਼ਸਤਰ ਪਹਿਰਨ ਦੀ ਆਗਿਆ ਕੀਤੀ ਹੈ, ਅਤੇ ਬਾਹਰੋਂ ਪ੍ਰਤੱਖ ਧਰਮ ਦੇ ਵਿਰੋਧੀਆਂ ਨੂੰ ਸਾਧਣ ਵਾਸਤੇ ਇਹ ਸਾਡੇ ਗਾਤਰੇ ਕਿਰਪਾਨਾਂ ਪਹਿਨਾ ਦਿੱਤੀਆਂ ਹਨ। ਸੂਰਮੇ ਬਣਾਇਆ, ਬਲੀ ਬਣਾਇਆ, ਯੋਧੇ ਬਣਾਇਆ, ਕਿਰਪਾਨ ਪਾਲ ਧਾਰੀਆਂ, ਕਰੋੜ ਪਾਪ ਧਾਰੀਆਂ। ਸੋ ਹਜ਼ੂਰ ਕਹਿੰਦੇ ਨੇ ਜਿਵੇਂ ਸੂਰਮਾ ਸ਼ਸਤਰ ਤੋਂ ਬਿਨਾਂ ਵਿਅਰਥ ਹੈ, ਹੀਣਾ ਹੈ, ਨਿਸਫਲ ਹੈ ਉਹਦਾ ਸੂਰਮਾ ਪੁਣਾ।
ਨਾਨਕ ਧਰਮ ਹੀਣੰ ਤਥਾ ਵੈਸ਼ਨਵ ਹੈ,
ਇਸੇ ਤਰ੍ਹਾਂ ਜਿਹੜਾ ਵੈਸ਼ਨਵ ਹੈ, ਵਿੱਚ ਸੰਸਾਰ ਦੀ ਅਨਚੇਸ਼ਟਾ ਕਰਾਉਣ ਵਾਲਾ ਜਿਹੜਾ ਪਰਮੇਸ਼ੁਰ ਹੈ, ਸੋ ਉਹਦਾ ਜਿਹੜਾ ਭਗਤ ਕਹਾਉਂਦਾ ਹੈ ਅਤੇ ਪਰਮੇਸ਼ੁਰ ਦਾ ਸਿਮਰਨ ਭਜਨ ਕਰਦਾ ਹੀ ਨਹੀਂ, ਉਹਦਾ ਭਗਤ ਕਹਾਉਣਾ ਵਿਅਰਥ। ਇਸੇ ਤਰ੍ਹਾਂ ਜਿਹੜਾ ਕਹਾਵੇ ਸਿੱਖ ਅਤੇ ਅੰਮ੍ਰਿਤ ਛਕੇ ਨਹੀਂ, ਬਾਣੀ ਦਾ ਨਿਤਨੇਮ ਹੀ ਨਹੀਂ, ਪੰਜਕਾਰਾਂ ਦੀ ਰਹਿਤ ਹੀ ਨਹੀਂ, ਵਾਹਿਗੁਰੂ ਮੰਤਰ ਦਾ ਸਿਮਰਨ ਹੀ ਨਹੀਂ, ਉਹਦਾ ਸਿੱਖ ਕਹਾਉਣਾ ਵਿਅਰਥ ਹੈ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਸਿੱਖ ਪਿਆਰਾ ਨਾ ਹੈ ਮਮ, ਰਹਿਤ ਪਿਆਰੀ ਆਹੇ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਇਸੇ ਤਰ੍ਹਾਂ ਪਰਮੇਸ਼ੁਰ ਦੇ ਸਿਮਰਨ ਭਜਨ ਤੋਂ ਬਿਨਾਂ ਜਿਹੜਾ ਉਹ ਕਹਾਉਂਦਾ ਹੈ ਕਿ ਮੈਂ ਪਰਮੇਸ਼ੁਰ ਦਾ ਵੱਡਾ ਵੈਸ਼ਨੂ ਹਾਂ, ਵੱਡਾ ਭਗਤ ਹਾਂ, ਪਰ ਭਾਵ ਭਗਤੀ ਤੋਂ ਹੀਣਾ ਹੈ, ਉਹਦਾ ਕਹਾਉਣਾ ਸਭ ਤੋਂ ਵਿਅਰਥ ਹੈ। ਇਸੇ
ਤਰ੍ਹਾਂ
ਸੋ ਖਾਲਸਾ ਜੀ, ਜਿਹੜਾ ਬ੍ਰਹਮ ਗਿਆਨੀ ਬ੍ਰਾਹਮਣ ਆਪਣੇ ਆਪ ਨੂੰ ਕਹਾਉਂਦਾ ਹੈ ਪਰ ਮੱਥੇ ਵਿੱਚ ਉਹ ਤਿਲਕ ਨਹੀਂ, ਤਿਲਕ ਕਿਹੜਾ, ਸੋ ਆ ਕੇਵਲ ਰਗੜ ਕੇ ਚੌਲ ਤੇ ਇਹ ਤਿਲਕ ਲਾਉਣਾ ਗੁਰੂ ਘਰ ਦੇ ਵਿੱਚ ਇਹ ਆਗਿਆ ਨਹੀਂ, ਇਹ ਮਨਾ ਹੈ। ਜਾਂ ਹੋਰ ਆ ਰਗੜ ਕੇ ਚੰਦਨ ਜਿਹਾ ਜਿਹੜਾ ਲਾ ਦਿੰਦੇ ਨੇ, ਇਹ ਗੁਰੂ ਘਰ ਦਾ ਤਿਲਕ ਨਹੀਂ। ਗੁਰੂ ਘਰ ਦਾ ਤਿਲਕ ਹੈ ਤਿਲਕ ਲਿਲਾਟ ਜਾਣਾ ਪ੍ਰਭ ਏਕ, ਮੱਥੇ ਵਿੱਚ ਇਹ ਤਿਲਕ ਹੈ ਜਿਹੜਾ ਇੱਕ ਵਾਹਿਗੁਰੂ ਨੂੰ ਸਾਰਿਆਂ ਥਾਵਾਂ 'ਤੇ ਹਾਜ਼ਰ ਨਾਜ਼ਰ ਜਾਣਨਾ ਹੈ, ਇੱਕ ਵਾਹਿਗੁਰੂ ਦੀ ਜੋਤ ਜਾਣਨੀ, ਇਹ ਤਿਲਕ ਹੈ। ਬਾਕੀ ਤਿਲਕ ਗੁਰੂ ਘਰ ਦੇ ਵਿੱਚ ਇਹ ਮਨ ਹਨ, ਮਨਮਤ ਹੈ। ਸੋ ਤਿਲਕਹੀਣ ਜਥਾ ਵਿਪਰਾ, ਜਿਸ ਦੇ ਅੰਤਕਰ ਰੂਪੀ ਮੱਥੇ ਵਿੱਚ ਸਾਰੇ ਪਰਮੇਸ਼ਰ ਦੀ ਜੋਤ ਵੇਖਣ ਨੂੰ ਤਿਲਕ ਨਹੀਂ, ਅਤੇ ਫਿਰ ਵੀ ਉਹ ਵਿਪਰਾ ਬ੍ਰਾਹਮਣ ਬ੍ਰਹਮ ਗਿਆਨੀ ਆਪਣੇ ਆਪ ਨੂੰ ਕਹਾਵੇ, ਉਹਦਾ ਕਹਾਉਣਾ ਵਿਅਰਥ ਹੈ, ਕੋਈ ਅਰਥ ਨਹੀਂ ਰੱਖਦਾ ਜਦੋਂ ਤੱਕ ਐਸਾ ਗਿਆਨ ਹੀ ਨਹੀਂ ਹੋਇਆ।
ਅਮਰਹੀਣ ਜਥਾ ਰਾਜਨ ਹੈ,
ਸੋ ਜਿਸ ਦਾ ਆਪਣੀਆਂ ਇੰਦਰੀਆਂ 'ਤੇ ਹੁਕਮ ਨਹੀਂ ਚੱਲਦਾ, ਸੋ ਜਿਸ ਦੀਆਂ ਅੱਖਾਂ ਬਗਾਨਾ ਰੂਪ ਵੇਖਣ ਵੱਲੋਂ ਮੁੜਦੀਆਂ ਹੀ ਨਹੀਂ, ਕੰਨ ਉਸ ਨਿੰਦਾ ਸੁਣਨ ਤੋਂ ਹਟਦੇ ਹੀ ਨਹੀਂ, ਜਿਸ ਦੀ ਜ਼ਬਾਨ ਸਵਾਦਾਂ ਵੱਲੋਂ ਨਹੀਂ ਹਟਦੀ, ਪੈਰ ਸੰਗਤ ਵੱਲ ਜਾਣੋਂ ਨਹੀਂ ਹਟਦੇ, ਹੱਥ ਖੋਣ ਖਿੰਜਣ ਵੱਲੋਂ ਹਟਦੇ ਹੀ ਨਹੀਂ, ਸੋ ਜਿਸ ਦਾ ਮਨ ਵਿਕਾਰਾਂ ਵੱਲੋਂ ਨਹੀਂ ਹਟਦਾ, ਅਤੇ ਫਿਰ ਉਹ ਰਾਜਨ ਹੈ, ਫਿਰ ਉਹ ਕਹਾਵੇ ਕਿ ਮੈਂ ਰਾਜਾ ਹਾਂ, ਬ੍ਰਹਮ ਗਿਆਨੀ ਹਾਂ, ਮੇਰਾ ਹੁਕਮ ਚੱਲਦਾ, ਉਹਦਾ ਵਿਅਰਥ ਹੈ ਇਹ ਕਹਿਣਾ। ਅਮਰਹੀਣ ਜਥਾ ਰਾਜਨ ਹੈ, ਜਿਸ ਦਾ ਹੁਕਮ ਨਹੀਂ ਆਪਣੀ ਇੰਦਰੀਆਂ 'ਤੇ ਚੱਲਦਾ, ਜਿਸ 'ਤੇ ਇੰਦਰ ਹੀ ਵੱਸ ਨਹੀਂ ਹੋਏ, ਉਹ ਜੇ ਕਹਾਵੇ ਮੇਰੇ ਅੰਦਰ ਰਾਜ ਪ੍ਰਕਾਸ਼ ਹੈ ਪਰਮੇਸ਼ਰ ਦੇ ਸਰੂਪ ਦਾ, ਮੈਂ ਰਾਜਾ ਹਾਂ, ਮਨ ਜਿੱਤਾ ਜਗ ਜੀਤ, ਮੈਂ ਮਨ ਨੂੰ ਜਿੱਤਿਆ ਹੋਇਆ, ਮੈਂ ਜਗਤ 'ਤੇ ਜਿੱਤਣ ਹਾਰ ਹਾਂ, ਇਉਂ ਜਿਹੜਾ ਉਹ ਰਾਜਾ ਕਹਾਉਂਦਾ ਉਹਦਾ ਕਹਾਉਣਾ ਵਿਅਰਥ ਹੈ। ਸੋ ਇੰਦਰੀਆਂ ਜਿਸ 'ਤੇ ਵੱਸ ਨਹੀਂ, ਮਨ ਜਿਸ 'ਤੇ ਵੱਸ ਨਹੀਂ, ਸੋ ਉਹ ਰਾਜਾ ਬ੍ਰਹਮ ਗਿਆਨੀ ਨਹੀਂ ਕਹਾ ਸਕਦਾ।
ਆਵਦਹੀਣ ਜਥਾ ਸੂਰਾ,
ਸੋ ਆਵਦ ਸ਼ਸਤਰ ਕਿਹੜੇ ਨੇ? ਸੈਨਾ ਸਾਧ ਸਮੂਹ ਸੂਰ ਅਜਿਤ ਨਿਮਰਤਾ, ਆਪ ਦਾ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਮਣ, ਆਰੂੜ ਤੇ ਅਸਵਰਥ ਨਾ ਗਿਆ ਬੁਝੰਤੇ ਪ੍ਰਭ ਮਾਰ ਗਿਆ ਵਿਚਰ ਤੇ ਨਿਰਭੈ ਸਤਰ ਸੈਨਾ ਪਾਇਆ ਅੰਤੇ ਗੋਪਾਲ ਕੀਰਤਨ ਹੈ, ਜਿੱਤ ਤੇ ਵਿਸਵ ਸੰਸਾਰ ਹੈ ਨਾਨਕ ਵਸਿੰਘ ਕ੍ਰੋਧ ਪੰਚ ਪਾਤਰ ਹੈ। ਜਿਹਨਾਂ ਦੇ ਕੋਲ ਭਗਤੀ ਰੂਪੀ ਤਲਵਾਰ ਹੀ ਨਹੀਂ, ਜਿਹਨਾਂ ਦੇ ਕੋਲ ਗਿਆਨ ਰੂਪੀ ਖੰਡਾ ਹੀ ਨਹੀਂ, ਜਿਹਨਾਂ ਦੇ ਕੋਲ ਧਰਮ ਰੂਪੀ ਤਨਖ ਹੀ ਨਹੀਂ, ਜਿਹਨਾਂ ਦੇ ਕੋਲ ਪ੍ਰੇਮ ਰੂਪੀ ਤੀਰ ਹੀ ਨਹੀਂ, ਜਿਹਨਾਂ ਦੇ ਕੋਲ ਭਗਤੀ ਰੂਪੀ, ਜਿਹਨਾਂ ਦੇ ਕੋਲ ਇਸ ਤਰ੍ਹਾਂ ਚਿੱਤ ਦੀ ਸ਼ਾਂਤੀ ਰੂਪੀ ਇਹ ਸ਼ਕਤੀ ਬਰਸ਼ੀ ਨਹੀਂ ਜਿਹਨਾਂ ਦੇ ਕੋਲ, ਸੋ ਜਿਹਨਾਂ ਦੇ ਕੋਲ ਪਰਮੇਸ਼ਰ ਦਾ ਨਿਸ਼ਚਾ ਰੂਪੀ ਨੇਜਾ ਨਹੀਂ ਹੱਥ 'ਚ ਪਕੜਿਆ ਹੋਇਆ, ਸੋ ਉਹ ਕਾਹਦਾ ਸੂਰਮਾ? ਉਹ ਜੇ ਕਹਾਵੇ ਕਿ ਮੈਂ ਵਿਸ਼ੇ ਵਿਕਾਰਾਂ ਨੂੰ ਜਿੱਤ ਲਿਆ, ਮੈਂ ਆਪਣੇ ਦੁਸ਼ਮਣ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਉਹਨਾਂ ਨੂੰ ਮੈਂ ਫਤਿਹ ਕਰ ਲਵਾਂਗਾ, ਕਦੇ ਨਹੀਂ ਕਰ ਸਕਦਾ, ਜਿਹਨਾਂ ਦੇ ਕੋਲ ਨਿਮਰਤਾ ਰੂਪੀ ਢਾਲ ਹੀ ਨਹੀਂ। ਸੋ ਐਸੇ ਜਿਹੜੇ ਨੇ ਆਪਦਹੀਣ ਜਥਾ ਸੂਰਾ, ਐਸੇ ਸੁਭਗੁਣਾਂ ਰੂਪੀ ਸ਼ਸਤਰਾਂ ਤੋਂ ਬਿਨਾਂ, ਜਿਹੜਾ ਸੂਰਮਾ ਕਹਾਵੇ ਕਿ ਮੈਨੂੰ ਪ੍ਰੇਮ ਦਾ ਰੰਗ ਲੱਗਾ ਹੋਇਆ, ਮੈਂ ਮਨ ਨੂੰ ਜਿੱਤਿਆ ਹੋਇਆ, ਨਹੀਂ ਬਣ ਸਕਦਾ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਹੜਾ ਸਗਲਵਤ ਪਾਕ ਹੈ, ਜਾਂ ਕਾ ਸਤਿਗੁਰ ਪੂਰਾ, ਜਦ ਤੱਕ ਸੁਭਗੁਣਾਂ ਦੇ ਸ਼ਸਤਰ ਨਹੀਂ ਪਗੜੇ ਹੋਏ, ਤਦ ਤੱਕ ਸੂਰਮਾ ਕਿਵੇਂ ਕਹਾਵੇਗਾ?
ਨਾਨਕ ਧਰਮਹੀਣ ਤਥਾ ਵੈਸਣਵਾ,
ਇਸੇ ਤਰ੍ਹਾਂ ਜਿਹੜਾ ਧਰਮ ਤੋਂ ਹੀਣਾ ਤੇ ਕਹਾਉਂਦਾ ਮੈਂ ਪਰਮੇਸ਼ਰ ਦਾ ਭਗਤ ਹਾਂ, ਉਹਦਾ ਕਹਾਉਣਾ ਵਿਅਰਥ ਹੈ। ਭਗਤੀ ਬਿਨਾਂ ਕਿਵੇਂ ਪਰਮੇਸ਼ਰ ਦਾ ਭਗਤ ਕਹਾ ਲਵੇਗਾ? ਸਿਮਰ ਭਜਨ ਉੱਚਾ ਜੀਵਨ, ਬਾਣੀ ਦਾ ਨਿਤਨੇਮ ਨਹੀਂ, ਵਾਹਿਗੁਰੂ ਮੰਤਰ ਦਾ ਸਿਮਰ ਨਹੀਂ, ਮੂਲ ਮੰਤਰ ਦਾ ਅਭਿਆਸ ਨਹੀਂ, ਕੋਈ ਕੀਰਤਨ ਨਹੀਂ, ਕਥਾ ਨਹੀਂ, ਸੋ ਫਿਰ ਕਹਾਵੇ ਮੈਂ ਵੱਡਾ ਗੁਰਸਿੱਖ ਹਾਂ, ਮੈਂ ਸਿੰਘ ਹਾਂ, ਕੋਈ ਰਹਿਤ ਮਰਿਆਦਾ ਨਹੀਂ, ਅੰਮ੍ਰਿਤ ਨਹੀਂ ਛਕਿਆ ਹੋਇਆ, ਕਿਵੇਂ ਕਹਾ ਲਵੇਗਾ? ਉਹਦਾ ਕਹਾਉਣਾ ਸਭ ਵਿਅਰਥ ਹੈ। ਪਰੇ ਕਿ ਇਸ ਪਾਹੁਲ ਬਿਨਾਂ ਭੇਖੀ ਮੂਰਖ ਸਿੱਖ, ਮੇਰਾ ਦਰਸ਼ਨ ਨਾ ਹੈ ਤਿਸ ਪਾਪੀ ਤਿਆਗੀ ਸਿੱਖ, ਯਹੀ ਮੋਰ ਆ ਗਿਆ ਸੁਣੋ ਸਿੰਘ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਦੇਵੋ ਨਾਮ ਦੀਦਾਰੇ। ਦਸਮ ਪਾਤਸ਼ਾਹ ਦੇ ਬਚਨ ਨੇ, ਹੇ ਸਿੰਘੋ ਸੁਣੋ, ਜਦੋਂ ਤੱਕ ਸਿਰ 'ਤੇ ਕੇਸ ਨਹੀਂ ਅਤੇ ਸ਼ਸਤਰ ਨਹੀਂ, ਤਦੋਂ ਤੱਕ ਸਾਡੇ ਦਰਸ਼ਨ ਨਹੀਂ ਹੋਣਗੇ। ਜੇ ਸਾਡੇ ਦਰਸ਼ਨ ਕਰਨੇ ਹਨ ਤਾਂ ਆਪ ਸੂਰਤ ਹੋਵੋ, ਔਰ ਰਹਿਤ ਮਰਿਆਦਾ 'ਚ ਪਰਫੈਕਟ ਹੋਵੋ। ਐਵੇਂ ਕਿਸੇ ਦਾ ਇਹ ਕਹਾਉਣਾ, ਸਿੰਘ ਕਹਾਉਣਾ ਜਾਂ ਵਾਹਿਗੁਰੂ ਦਾ ਭਗਤ ਕਹਾਉਣਾ, ਉਹਦਾ ਵਿਅਰਥ ਹੈ ਭਾਵ ਭਗਤੀ ਤੋਂ ਬਿਨਾ।
ਨਾ ਸੰਖਮ ਨਾ ਚੱਕਰੰ,
ਸੋ ਉਹ ਪਰਮੇਸ਼ਰ ਦਾ ਕੈਸਾ ਸਰੂਪ ਹੈ ਜੀ ਜਿਸ ਨੂੰ ਅਸੀਂ ਧਿਆਉਣਾ ਕਰੀਏ? ਹਜ਼ੂਰ ਕਹਿੰਦੇ ਨਾ ਤਾਂ ਉਹ ਨਾ ਸੰਖਮ ਨਾ ਚੱਕਰੰ, ਨਾ ਉਹ ਸੰਖ ਵਜਾਉਣ ਵਾਲਾ ਹੈ, ਨਾ ਉਹ ਚੱਕਰਾਂ ਵਾਲਾ ਹੈ ਕਿਸੇ ਪ੍ਰਕਾਰ, ਸੋ ਨਾ ਗਦਾ ਨਾ ਸਿਆਮੂ, ਨਾ ਗਦਾ ਗੁਰਜ ਵਾਲਾ ਹੈ, ਅਤੇ ਨਾ ਉਹ ਸਿਆਮ ਕਾਲੇ ਸਰੂਪ ਨੂੰ ਧਾਰਨ ਵਾਲਾ ਹੈ, ਇਹ ਨਿਰਗੁਣ ਬ੍ਰਹਮ ਦਾ ਕਥਨ ਕਰਨ ਲੱਗੇ ਹਨ। ਸੋ ਇਸ ਪ੍ਰਕਾਰ ਨਾਲ ਸੰਖ, ਹਾਂਜੀ
ਗੁਰੂ ਕੀ ਬਾਣੀ ਕਿਹਦੇ ਗਏ ਵਿਚਾਰ ਕਰੋ, ਮੈਨੂੰ ਪਤਾ ਪ੍ਰਚਾਰ ਕਿਹੋ ਜਿਹਾ ਕਰਨਾ, ਕਿਸ ਤਰੀਕੇ ਦੇਖਣ ਵਾਲੀ ਗੱਲ ਹੈ, ਪਤਾ ਮੈਨੂੰ ਥਾਂ ਥਾਂ ਤੇ ਠੋਕਣਾ।
ਅਸਚਰਜ ਸਰੂਪ ਵਾਹ ਅਸਚਰਜ ਨੂੰ ਕਹੀਦਾ, ਵਾਹ ਅਸਚਰਜ ਨੂੰ। ਜਿਹੜਾ ਕੋਈ ਕੰਮ ਬਹੁਤ ਹੀ ਹੈਰਾਨਗੀ ਵਾਲਾ ਹੋਵੇ ਜਾਂ ਐਸਾ ਕੋਈ ਨਜ਼ਾਰਾ ਤੱਕਿਆ ਜਾਵੇ, ਉਹਨੂੰ ਵੇਖ ਕੇ ਆਦਮੀ ਅਖੀਰ ਇਹ ਕਹਿੰਦਾ ਵਾਹ ਭਾਈ ਵਾਹ ਵਾਹ, ਬਹੁਤ ਅਸਚਰਜ ਚੀਜ਼ ਵੇਖੀ ਹੈ। ਸੋ ਵਾਹ ਨਾਮ ਅਚਰਜ ਕੋਈ ਹੋਈ, ਅਚਰਜ ਤੇ ਪਰ ਉਤਨਾ ਪੈ ਗਿਆ, ਅਸਚਰਜ ਤੋਂ ਪਰੇ ਕੋਈ ਕਥਨ ਰਹਿ ਨਹੀਂ ਜਾਂਦਾ। ਇਸ ਵਾਸਤੇ ਅਸਚਰਜ ਕਿਹਨੂੰ ਕਹੀਦਾ ਹੈ, ਜਿਹੜਾ ਆਪ ਸਾਰਿਆਂ ਦਾ ਹੀ ਆਸਰਾ ਹੈ ਔਰ ਉਹ ਕਿਸੇ ਦੇ ਆਸਰੇ ਨਹੀਂ, ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ ਔਰ ਉਹ ਕਿਸੇ ਦੇ ਪ੍ਰਕਾਸ਼ ਦਾ ਮੁਹਤਾਜ ਨਹੀਂ, ਆਪਣੇ ਆਪ ਤੋਂ ਆਪ ਪ੍ਰਕਾਸ਼ਵਾਨ ਹੈ। ਸੋ ਉਹ ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਔਰ ਉਹਨੂੰ ਪੈਦਾ ਕਰਨ ਵਾਲਾ ਕੋਈ ਨਹੀਂ, ਜਿਹੜਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਅਤੇ ਉਹਨੂੰ ਪਾਲਣ ਵਾਲਾ ਕੋਈ ਨਹੀਂ। ਸੋ ਐਸਾ ਜਿਹੜਾ ਸਾਰਿਆਂ ਦਾ ਆਧਾਰ ਆਸਰਾ ਰੂਪ ਹੈ ਅਤੇ ਜਿਹੜਾ ਕਿਸੇ ਦੇ ਆਸਰੇ ਦਾ ਮੁਹਤਾਜ ਨਹੀਂ, ਉਹਨੂੰ ਅਸਚਰਜ ਕਹਿੰਦਾ ਹੈ। ਅਚਰਜ
ਰੂਪੰ
ਉਹ ਜੰਮਣ ਮਨ ਤੋਂ ਰਹਿਤ ਹੈ ਪਰਮੇਸ਼ਰ, ਉਹਨੂੰ ਵੇਦ ਵੀ ਬੇਅੰਤ ਬੇਅੰਤ ਕਰਕੇ ਕਹਿੰਦੇ ਹਨ, ਜਿਸ ਤੇ ਤਾਈ ਨਹੀਂ ਅੰਤ ਨਹੀਂ ਅੰਤ, ਵੇਦ ਵੀ ਜਿਹੜੇ ਹਨ ਉਹਨੂੰ ਬੇਅੰਤ ਬੇਅੰਤ ਕਰਕੇ ਕਹਿੰਦੇ ਹਨ।
ਮੂਚ ਮੂਚ ਅਪਾਰ ਗੋਬਿੰਦ,
ਉਹ ਕਿੰਨਾ ਗੁਣਾ ਤੋਂ ਉੱਚਾ ਹੈ, ਅਤਿ ਉੱਚਾ ਤਾਂ ਕਾ ਦਰਬਾਰਾ, ਅੰਤ ਰਹੇ ਕਿਛ ਪਾਰਾ ਮਾਰਾ। ਮੂਚ ਵੱਡੇ ਵਿਸਥਾਰ ਵਾਲਾ ਹੈ, ਹਾਂ ਚੜ੍ਹਦਾ ਰਹਿੰਦਾ ਦੱਖਣ ਪਹਾੜ, ਜਿਹੜੀਆਂ ਦਿਸ਼ਾ ਨੇ ਇਹ ਵੀ ਮੁੱਕ ਜਾਂਦੀਆਂ। ਸੋ ਉਹ ਪਰਮੇਸ਼ਰ ਦਾ ਸਰੂਪ ਐਸਾ ਬਹੁਤਾ ਵੱਡਾ ਹੈ, ਸੋ ਉਸ ਦਾ ਅੰਤਰੀ ਪਾਇਆ ਜਾ ਸਕਦਾ। ਉਹ ਤਾਂ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਬਹੁਤ ਵੱਡੇ ਭਾਰੀ ਵਿਸਥਾਰ ਵਾਲਾ ਹੈ। ਮੂਚ ਮੂਚ
ਅਪਾਰ
ਅਪਾਰ ਪਰਾਲਾ ਸੁਰਹਿਤ ਹੈ
ਗੋਬਿੰਦ,
ਉਹ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਹੈ ਜੋ ਵਾਹਿਗੁਰੂ
ਸੰਤ ਸਾਦਰ ਬਿੰਦ ਅਚੁੱਤ।
ਉਹ ਜੀ ਵਿਸ਼ੇਸ਼ ਕਰਕੇ ਕਿੱਥੇ ਵਸਦਾ ਹੈ, ਕਹਿੰਦੇ ਸਮਾਨ ਰੂਪ ਕਰਕੇ ਤਾਂ ਸਾਰਿਆਂ ਥਾਵਾਂ ਤੇ ਵਿਆਪਕ ਹੈ ਚੇਤਨ ਬ੍ਰਹਮ। ਸੋ ਜੇ ਵਿਸ਼ੇਸ਼ ਤੌਰ ਤੇ ਪੁੱਛਣਾ ਹੈ ਤਾਂ ਸੰਤ ਸਾਦਰ ਬਿੰਦ ਅਚੁੱਤ, ਉਹ ਜਿਹੜਾ ਅਵੇੜ ਸਰੂਪ ਹੈ ਵਿਗਣ ਤੁਰਹਿਤ, ਉਹ ਸਾਧੂਆਂ ਦੇ ਹਿਰਦਿਆਂ ਵਿੱਚ ਵਸਦਾ ਹੈ, ਸਾਖਿਆਤ ਹੋ ਕੇ ਵਸਦਾ ਹੈ ਪਰਮੇਸ਼ਰ ਦੇ ਪਿਆਰਿਆਂ ਦੇ ਹਿਰਦਿਆਂ ਦੇ ਵਿੱਚ। ਸੋ ਇੱਕ ਰੱਬ ਦੇ ਪਿਆਰਿਆਂ ਦੇ ਨੇਤਰਾਂ ਵਿੱਚ ਵਸਦਾ ਹੈ। ਪੀਪੇ ਭਗਤ ਨੂੰ ਇਹ ਜਣਾਇਆ ਸੀ, ਇਸ ਪ੍ਰਕਾਰ ਜਦੋਂ ਉਪਦੇਸ਼ ਦਿੱਤਾ ਸੀ ਉਹਨਾਂ ਨੇ ਕਿਹਾ ਸੀ, ਫਿਰ ਕਾਇਆ ਕਾਇਓ ਦੇਵਲ ਕਾਇਓ ਦੇਵਾ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਵੇਦਾ ਕਾਇਓ ਪੂਜੋ ਪਾਤੀ। ਇਸ ਪ੍ਰਕਾਰ ਸੋ ਪੀਪਾ ਪਾਉਣ ਵੈ ਪਰਮ ਤੱਤ ਹੈ ਸਤਿਗੁਰ ਹੋਏ ਲਿਖਾਵੈ। ਸੋ ਸਾਰਿਆਂ ਥਾਵਾਂ 'ਤੇ ਜਿਵੇਂ ਪੀਪੇ ਭਗਤ ਨੂੰ ਪਰਮੇਸ਼ਰ ਦਾ ਸਰੂਪ ਫਿਰ ਦਿੱਤਿਆ ਸੀ, ਸੋ ਉਹਨੂੰ ਇਹ ਜਣਾਇਆ ਸੀ ਕਿ ਚੌਂ ਥਾਵਾਂ 'ਤੇ ਰੱਬ ਦੇ ਪਿਆਰਿਆਂ ਦੇ ਚੌਂ ਥਾਵਾਂ 'ਤੇ ਪਰਮੇਸ਼ਰ ਵਿਸ਼ੇਸ਼ ਤੌਰ 'ਤੇ ਵਸਦਾ ਹੈ। ਇੱਕ ਤਾਂ ਨੇਤਰਾਂ ਵਿੱਚ ਸਾਰਿਆਂ 'ਚ ਵਾਹਿਗੁਰੂ ਦੇ ਦਰਸ਼ਨ ਕਰਦੇ ਨੇ, ਇੱਕ ਹਿਰਦੇ ਦੇ ਅੰਦਰ ਕਿਉਂਕਿ ਹਰ ਮੌਕੇ 'ਤੇ ਹਿਰਦੇ ਵਿੱਚ ਉਹਨੂੰ ਵਸਾਇਆ ਹੋਇਆ ਚਿੰਤਨ ਕਰਦੇ ਨੇ, ਇੱਕ ਪ੍ਰਭ ਜੀ ਵਸਾ ਸਾਧ ਕੀ ਰਸਨਾ ਪਿਆਰਿਆਂ ਦੀ ਰਸਨਾ 'ਤੇ ਵਸਦਾ ਹੈ ਪਰਮੇਸ਼ਰ, ਇੱਕ ਪਿਆਰਿਆਂ ਦੇ ਚਰਨਾਂ ਵਿੱਚ ਵਸਦਾ ਹੈ। ਸੋ ਇਸ ਵਾਸਤੇ ਜਿਹੜਾ ਅਚੁੱਤ ਅਗਿਣਤ ਰੂਪ ਹੈ ਉਹ ਸਾਧ ਸੰਗਤ ਤੇ ਹਿਰਦਿਆਂ ਦੇ ਵਿੱਚ ਆਪ ਵਸਦਾ ਹੈ। ਉਹਨੂੰ ਬੁੱਝ ਕਿਹੜੇ ਸਕਦੇ ਨੇ, ਸਮਝ ਕਿਹੜੇ ਸਕਦੇ ਹਨ, ਕਹਿੰਦੇ ਵੱਡ ਭਾਗੀ ਹੈ, ਜਿਹਨਾਂ ਦੇ ਵੱਡੇ ਭਾਗ ਹਨ ਉਹ ਵੱਡਿਆਂ ਭਾਗਾਂ ਬਾਰੇ ਉਹਨੂੰ ਜਾਣ ਸਕਦੇ ਹਨ ਵਾਹਿਗੁਰੂ ਨੂੰ, ਹੋਰ ਨਹੀਂ ਕੋਈ ਸਮਝ ਸਕਦਾ। ਜਿਹੜਾ ਸੰਗਤ ਵਿੱਚ ਆ ਕੇ ਸੁੱਖ ਸ਼ਬਦ ਵਿੱਚ ਜੋੜੇ ਉਹਨੂੰ ਉਸ ਰੂਪ ਦੇ ਦਰਸ਼ਨ ਹੋ ਸਕਦੇ ਨੇ, ਜਿਸ ਦਾ ਚੱਕਰ ਚੇਨ ਯਾਰ ਬਰਨ ਜਾਤ ਯਾਰ ਪਾਤ ਨਹਿਣ ਦੇ ਰੂਪ ਰੰਗ ਯਾਰ ਰੇਖ ਤੇ ਕੋ ਕਹਿ ਨਾ ਸਕ ਕੇ। ਐਸਾ ਜਿਹੜਾ ਰੂਪ ਨਾ ਰੇਖ ਨਾ ਰੰਗ ਕੇ ਤ੍ਰਿਗੁਣ ਤੇ ਭਿੰਨ ਜਿਸਾ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਤਾਂ ਉਸਦੇ ਦਰਸ਼ਨ ਹੁੰਦੇ ਹਨ।
ਧਿਆਨ ਬਸਨ ਸੰਸਾਰ
ਜਮਨ ਭਜਨ ਭਾਵ ਭਗਤੀ ਤੋਂ ਬਿਨਾਂ ਸਭ ਉਜਾੜ ਹੀ ਉਜਾੜ। ਸੋ ਕਿਹੋ ਜਿਹੀ ਉਜਾੜ ਹੈ ਜੀ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦ ਦਾ ਤੇਈ ਨਗਰ ਉਜਾੜੀ ਜੀ। ਹਜ਼ੂਰ ਕਹਿੰਦੇ ਨੇ ਜੇ ਜਿਹੜਾ ਸੰਸਾਰ ਹੈ ਇਹ ਸਾਰਾ ਹੀ ਉਜਾੜ ਦੀ ਨਿਆਈ ਹੈ, ਜੇ ਸਿਮਨ ਭਜਨ ਭਾਵ ਭਗਤੀ ਨਹੀਂ ਤਾਂ ਇਹ ਉਜਾੜ ਸਮਝਣਾ ਕਰੋ ਇੱਕ ਬੀਆਬਾਨ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਇਹ ਸੰਸਾਰ ਦਾ ਵਸਣਾ ਤੁਸੀਂ ਉਜਾੜ ਉਜਾੜ ਦੀ ਨਿਆਈ ਕਹਿੰਦੇ ਜੇ, ਅਤੇ ਫਿਰ ਜੰਗਲ ਵਿੱਚ ਤਾਂ ਕੁੱਤੇ ਹੁੰਦੇ ਨੇ, ਗਿੱਦੜ ਹੁੰਦੇ ਨੇ, ਖੋਤੇ ਹੁੰਦੇ ਨੇ, ਸੋ ਉੱਥੇ ਤਾਂ ਬੜੇ ਔਖੇ ਥਾਂ ਹੁੰਦੇ ਨੇ, ਉੱਥੇ ਡਾਕੂ ਹੁੰਦੇ ਨੇ, ਉੱਥੇ ਸ਼ਰਾਬਾਂ 'ਤੇ ਆ ਕੇ ਅਤੇ ਉਹ ਲੀੜੇ ਲਾ ਲੈਂਦੇ ਨੇ, ਲੁੱਟ ਲੈਂਦੇ ਨੇ। ਇਸੇ ਤਰ੍ਹਾਂ ਉੱਥੇ ਤਾਂ ਮੂਰਛਾ ਹੋ ਜਾਂਦਾ ਮਨੁੱਖ ਜਿਹੜਾ ਉਹਨਾਂ ਦੇ ਰਿੱਕੇ ਚੜ੍ਹ ਜਾਵੇ, ਉੱਥੇ ਤਾਂ ਬੜਾ ਡਰ ਆਉਂਦਾ ਹੈ, ਉੱਥੇ ਤਾਂ ਦੇਸਾਂ ਭਰਮ ਹੋ ਜਾਂਦੀ ਹੈ, ਕੋਈ ਚੇਤਾ ਨਹੀਂ, ਰਾਹ ਦਾ ਨਹੀਂ ਪਤਾ ਲੱਗਦਾ। ਉੱਥੇ ਤਾਂ ਬੜੀਆਂ ਤਿੱਖੀਆਂ ਫਾਹੀਆਂ ਹੁੰਦੀਆਂ ਨੇ, ਉਹ ਡਾਕੂ ਉਹਨਾਂ ਦੇ ਗਲ ਪਾ ਕੇ ਅਤੇ ਮਾਰ ਦਿੰਦੇ ਨੇ। ਸੋ ਉੱਥੇ ਤਾਂ ਕਿਸੇ ਪਾਸੇ ਅੱਗ ਲਾ ਦਿੰਦੇ ਨੇ, ਕਿਸੇ ਪਾਸੇ ਪਾਣੀ ਡੂੰਘਾ ਆ ਜਾਂਦਾ ਜਿਸ 'ਤੇ ਵੀ ਲੰਘਿਆ ਨਹੀਂ ਜਾਂਦਾ। ਸੋ ਸੱਚੇ ਪਾਤਸ਼ਾਹ ਜੀ ਇਹ ਸੰਸਾਰ ਜਿਹੜਾ ਉਜਾੜ ਜੀ ਨੇ ਤੁਸੀਂ ਦੱਸਿਆ ਹੈ, ਸੋ ਇਹ ਵੀ ਇਸੇ ਤਰ੍ਹਾਂ ਦਾ ਸੀ। ਹਜ਼ੂਰ ਕਹਿੰਦੇ ਹਾਂ ਪਾਣੀ, ਇਹ ਸੁਣੋ ਤਾਂ ਫਰਮਾਉਂਦੇ ਹਨ ਉਦਿਆਨ ਬਸਣ ਸੰਸਾਰ, ਸੰਸਾਰ ਦਾ ਜਿਹੜਾ ਵਾਸਾ ਹੈ ਬਸਣਾ ਹੈ, ਇਹ ਇੱਕ ਉਜਾੜ ਦੀ ਨਿਆਈ ਹੈ, ਬੀਆਬਾਨ ਦੀ ਨਿਆਈ ਹੈ। ਜਾਣਨਾ ਕਰੋ ਮਨਮੁਖਾਂ ਵਾਸਤੇ
ਸੰਬੰਧੀ ਸਵਾਲ ਸਿਆਲ ਖਰ,
ਜਿਹਨਾਂ ਦੇ ਸੰਬੰਧੀ ਗੁਰਮੁਖ ਨਹੀਂ ਉਹ ਕਿਹੋ ਜਿਹੇ ਨੇ, ਸੰਬੰਧੀ ਜਿਹੜੇ ਨੇ ਉਹ ਸਵਾਲ ਕੁੱਤਿਆਂ ਦੀ ਨਿਆਈ ਹਨ। ਜਿਹੜੇ ਲਾਲਚੀ ਨੇ, ਕੇਵਲ ਲਾਲਚੀ ਜਿਹਨਾਂ ਦੇ ਮਨ ਵਿੱਚ, ਉਹ ਕੁੱਤਿਆਂ ਦੀ ਨਿਆਈ ਹਨ। ਸਿਆਲ ਗਿੱਦੜ ਦੀ ਨਿਆਈ ਉਹ ਨੇ ਜਿਹੜੇ ਦਗੇਬਾਜ਼ ਨੇ, ਜਿਹੜੇ ਧੋਖਾ ਦੇ ਜਾਣ ਸੰਬੰਧੀ ਉਹ ਗਿੱਦੜਾਂ ਦੀ ਨਿਆਈ ਹਨ। ਅਤੇ ਖਰਾ ਜਿਹੜੇ ਕਾਮੀ ਨੇ ਬਹੁਤੇ ਵਿਕਾਰਾਂ ਵਿੱਚ ਗ੍ਰਸਤੇ ਹੋਏ ਉਹ ਖੋਤਿਆਂ ਦੀ ਨਿਆਈ ਹਨ। ਇਹ ਜਾਣਨਾ ਕਰੋ ਜਿਹੜੇ ਸੰਬੰਧੀ ਨੇ ਇਹ ਹੀ ਖੋਤੇ ਅਤੇ ਕੁੱਤੇ ਅਤੇ ਗਿੱਦੜ ਬਣ ਰਹੇ ਹਨ ਸੰਸਾਰ ਦੇ ਵਿੱਚ। ਇਹ ਜਾਣਨਾ ਕਰੋ
ਸਥਾਨ ਮਨ ਮੋਹ ਮਦਰਮ,
ਕਹਿੰਦੇ ਜੀ ਬੜੇ ਔਖੇ ਔਖੇ ਥਾਂ ਹੁੰਦੇ ਨੇ ਜੰਗਲਾਂ ਵਿੱਚ, ਕਹਿੰਦੇ ਇੱਥੇ ਵਿਖਮ ਸਥਾਨ ਮਨ, ਇੱਥੇ ਸਭ ਤੋਂ ਔਖਾ ਥਾਂ ਹੈ ਮਨ। ਮਨ ਨੂੰ ਜਿਤਨਾ ਬੜਾ ਔਖਾ ਹੈ, ਇਸ ਘਾਟੀ ਤੇ ਚੜ੍ਹਨਾ ਬੜਾ ਔਖਾ ਹੈ ਕਿ ਸਭ ਘੱਟ ਘਾਟੀ ਰਾਮ ਕੀਤੇ ਚੜ੍ਹ ਰਹੇ ਹੋ ਕਬੀਰ, ਮਨ ਨੂੰ ਜਿਤਨਾ ਬੜਾ ਔਖਾ ਹੈ। ਸੋ ਇਹ ਇੱਕ ਆਕੀ ਬਣਿਆ ਹੋਇਆ ਰਾਜਾ ਹੈ। ਸੋ ਕਿਉਂ ਲੀਜਾ ਗੜ ਬੰਕਾ ਭਾਈ, ਦੋਵਰ ਕੋਟ ਤਰ ਤੇਵਰ ਖਾਈ, ਪਾਂਚ ਪੱਚੀਸ ਮੋਹ ਮਦ ਮੰਤਰ ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ, ਕਾਂ ਕਰੋ ਰਗ ਰਾਇਆ। ਇਸ ਪ੍ਰਕਾਰ ਇਹ ਕਾਮ ਕ੍ਰੋਧ ਆਦਿ ਜਿਹੜੇ ਨੇ ਇਹ ਦਰਬਾਰ 'ਚ ਰੱਖੇ, ਇਹ ਦੁੱਖ ਅਤੇ ਸੁੱਖ ਦਰਬਾਰ 'ਚ ਰੱਖੇ ਹੋਏ ਨੇ। ਸੋ ਇਸੇ ਤਰ੍ਹਾਂ ਇਹ ਬੜਾ ਭਾਰੀ ਤਹਿ ਮਨ ਮਾਵਾਸੀ ਰਾਜਾ, ਇਹ ਜਿਹੜਾ ਮਨ ਹੈ ਇਹ ਵੱਡਾ ਭਾਰੀ ਆਕੀ ਹੋਇਆ ਬੈਠਾ ਰਾਜਾ ਜਿਹੜਾ ਹੈ, ਇਹ ਦੇਹ ਰੂਪੀ ਕਿਲੇ ਦੇ ਵਿੱਚ ਇਹਨੂੰ ਕਿਵੇਂ ਜਿੱਤੀਏ। ਸੋ ਇਹ ਬੜਾ ਭਾਰੀ ਔਖਾ ਕਰਨ ਵਾਲਾ ਹੈ, ਔਖਾ ਥਾਂ ਮਨ ਹੈ, ਇਸ ਨੂੰ ਕੋਈ ਭਾਗਾਂ ਵਾਲਾ ਹੀ ਜਿੱਤ ਸਕਦਾ ਹੈ। ਇਹ ਤਾਂ ਵੱਡੇ ਵੱਡੇ ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ, ਕਮਨ ਕਮਨ ਨਹੀਂ ਪਤਰਿਆ ਤੁਮਰੀ ਪ੍ਰਤੀਤ, ਮਨਾ ਕਿਹੜਾ ਕਿਹੜਾ ਨਹੀਂ ਡਿੱਗਾ ਜਿਹਨੇ ਤੇਰੇ 'ਤੇ ਭਰੋਸਾ ਕੀਤਾ, ਸਭ ਡਿੱਗ ਪਏ ਜਿਹਨਾਂ ਨੇ ਆਪਣੇ ਮਨ 'ਤੇ ਭਰੋਸਾ ਕੀਤਾ ਨਾ, ਮੈਂ ਬੜਾ ਸਿਆਣਾ, ਮੈਂ ਬੜਾ ਕੁਛ ਹੈ, ਬਸ ਉਹ ਡਿੱਗ ਪਏ ਸਾਰੇ ਮਨਮਤੀਏ ਲੋਕ। ਇਸ ਵਾਸਤੇ ਇਹ ਜਿਹੜਾ ਮਨ ਹੈ ਇਹ ਹੀ ਔਖਾ ਥਾਂ ਹੈ, ਇਸ ਦੇ ਵਿੱਚ ਬੜਾ ਭਾਰੀ ਕਠਿਨ ਜਗ੍ਹਾ ਹੈ, ਇਸ ਨੂੰ ਫਤਿਹ ਕਰਨਾ ਹੀ ਬੜਾ ਔਖਾ ਹੈ। ਕਹਿੰਦੇ ਜੀ ਉੱਥੇ ਤਾਂ ਡਾਕੂ ਸ਼ਰਾਬ ਪਿਆ ਕੇ ਅਤੇ ਮੂਰਛਾ ਕਰ ਦਿੰਦੇ ਨੇ, ਕਹਿੰਦੇ ਇੱਥੇ ਜਿਹੜੇ ਧੀਆਂ ਪੁੱਤਰਾਂ ਦਾ ਮੋਹ ਹੈ ਨਾ, ਇਹ ਮਦਰੰਗ ਇੱਕ ਸ਼ਰਾਬ ਹੈ, ਇਹਨੂੰ ਪੀ ਕੇ ਆਦਮੀ ਸੰਭਲੇ ਹੋਏ ਰਹਿੰਦੇ ਨੇ, ਮੋਹ ਵਿੱਚ ਹੀ ਫਸੇ ਰਹਿੰਦੇ ਨੇ ਸਾਰੀ ਸਾਰੀ ਉਮਰ, ਧੀਆਂ ਪੁੱਤਰਾਂ ਦੇ ਮੋਹ ਵਿੱਚ ਅੱਗੋਂ ਭਾਵੇਂ ਗੁੱਸੇ ਹੋਣ, ਸੋ ਤੰਗ ਕਰਨ ਪਰ ਉਹਨਾਂ ਦੇ ਮਗਰੀ ਜੁੜੇ ਰਹਿਣਾ। ਇਸ ਵਾਸਤੇ ਮੋਹ ਰੂਪੀ ਸ਼ਰਾਬ ਐਸੀ ਹੈ ਜਿਸ ਨੂੰ ਪੀ ਕੇ ਜੀਵ ਮੂਰਛਾ ਹੋਏ ਰਹਿੰਦੇ ਹਨ, ਸਮਝ ਹੋਏ ਰਹਿੰਦੇ ਹਨ, ਜਾਂ ਮਦਰੰਗ ਸ਼ਰਾਬ ਪੀ ਪੀ ਕੇ ਕਮਲੇ ਹੋਏ ਰਹਿੰਦੇ ਹਨ। ਉੱਥੇ ਤਾਂ ਜੀ ਡਾਕੂ ਬੜੇ ਹੁੰਦੇ ਆ, ਉਹ ਤਾਂ ਕਿਸ ਜਿੱਤੇ ਨਹੀਂ ਜਾਂਦੇ, ਝਟੋ ਮਾਰ ਕੇ ਡਾਕਾ ਫਿਰ ਲੁਕ ਜਾਂਦੇ ਨੇ। ਇੱਧਰ ਕਹਿੰਦੇ ਮਹਾਂ ਆਸਾਦ, ਇੱਥੇ ਵੀ ਵੱਡੇ ਭਾਰੀ ਨਾ ਜਿੱਤੇ ਜਾਣ ਵਾਲੇ ਪੰਜ ਤਸਕਰ ਹੈ, ਪੰਜ ਚੋਰ ਨੇ ਇੱਥੇ, ਕਾਮ ਕ੍ਰੋਧ ਇਸ ਦੇ ਹੀ ਅੰਦਰ ਪੰਜ ਚੋਰ ਵਸਦਾ ਹੈ, ਕਾਮ ਕ੍ਰੋਧ ਨੂੰ ਮੋਹ ਅਹੰਕਾਰਾ, ਅੰਮ੍ਰਿਤ ਲੁਕਤਾ ਹੈ ਮਨਮੁਖ ਨੇ ਬੂਝਿਆ, ਕੋਈ ਨਾ ਸੁਣੇ ਪੁਕਾਰਾ, ਅਥਵਾ ਰਾਜਮਾਲ ਰੂਪ ਜਾਤ ਜੋਬਰ ਪੰਜੇ ਠੱਗ, ਇਹਨੇ ਠੱਗੀ ਜਗ ਠੱਗਿਆ ਕਿਹੜਾ ਨਰਈਆ ਲੱਜ। ਇਸ ਪ੍ਰਕਾਰ ਦੇ ਇਹ ਪੰਜ ਚੋਰ ਹਨ ਵੱਡੇ ਭਾਰੀ ਨਾਂ ਜਿੱਤੇ ਜਾਣ ਵਾਲੇ।
ਗੀਤ ਮੋਹ ਭੈ ਭਰਮ ਭ੍ਰਮਣ,
ਸੋ ਇਸ ਪ੍ਰਕਾਰ ਗੀਤ ਮੋਹ ਮੂਰਛਾ ਹੋ ਜਾਂਦੇ ਨੇ ਜਿਹੜੇ, ਇਹਦੇ ਜਿਹੜਾ ਹਿੱਤ ਕਰਨਾ ਹੈ ਬਹੁਤਾ ਹੀ ਹਿੱਤ ਕਰਨਾ ਧੀਆਂ ਪੁੱਤਰਾਂ ਦੇ ਨਾਲ, ਸੋ ਇਹ ਮੂਰਛਾ ਹੋ ਜਾਂਦੇ ਹਨ, ਜਾਣਨਾ ਕਰੋ। ਸੋ ਗੀਤ ਮੋਹ ਧੀਆਂ ਪੁੱਤਰਾਂ ਦੇ ਮੋਹ ਦੇ ਵਿੱਚ ਹੀ ਹਿੱਤ ਕਰਨਾ, ਅਤੇ ਭੈ ਜਿਹੜਾ ਸੱਤ ਪ੍ਰਕਾਰ ਦਾ ਇੱਥੇ ਡਰ ਰਹਿੰਦਾ ਹੈ ਵੱਡਾ ਭਾਰੀ ਹਰ ਮੌਕੇ 'ਤੇ, ਅਤੇ ਭਰਮਣ ਇੱਥੇ ਕਹਿੰਦੇ ਜੀ ਦਿਸ਼ਾ ਭਰਮ ਕਿਹੜੀ ਹੈ, ਜਿਸ 'ਤੇ ਭਰਮ ਜਾਂਦਾ ਆਦਮੀ ਪਤਾ ਹੀ ਨਹੀਂ ਲੱਗਦਾ ਮੈਂ ਕਿੱਧਰੋਂ ਆਇਆ ਕਿੱਧਰ ਜਾਣਾ ਹੈ, ਸੋ ਚੜ੍ਹਦਾ ਰਹਿੰਦਾ ਦੱਖਣ ਪਹਾੜ ਕਿੱਧਰ ਨੂੰ ਹੈ। ਕਹਿੰਦੇ ਜਿਹੜਾ ਭਰਮ ਹੈ ਨਾ ਪੰਜ ਪ੍ਰਕਾਰ ਦਾ, ਸੋ ਇਹੀ ਦਿਸ਼ਾ ਭਰਮ ਕਰਨ ਵਾਲਾ ਹੈ, ਪਤਾ ਹੀ ਨਹੀਂ ਰਹਿੰਦਾ ਅਸੀਂ ਕਿੱਧਰੋਂ ਆਏ ਹਾਂ, ਅਸੀਂ ਕਿੱਧਰ ਨੂੰ ਜਾਣਾ, ਅਸੀਂ ਕਰਨਾ ਕੀ ਹੈ, ਕਰ ਕੀ ਰਹੇ ਹਾਂ, ਘਾਟਾ ਪੈ ਰਿਹਾ ਕਿ ਨਫਾ ਹੋ ਰਿਹਾ ਹੈ। ਭੇਦ ਭਰਮ ਕਰਤੱਤ ਪਰਮ ਪੁਨ ਸੰਗ ਪਰਮ ਵਿਕਾਰ, ਬ੍ਰਹਮ ਚਿੱਤਰ ਜਗ ਸਤ ਪਰਮ ਪੰਚੋ ਪਰਮ ਸੰਸਾਰ, ਇਹ ਪੰਜ ਪ੍ਰਕਾਰ ਦਾ ਜਿਹੜਾ ਭਰਮ ਹੈ ਨਾ, ਸੋ ਇਹੀ ਦਿਸ਼ਾ ਭਰਮ ਹੋਇਆ ਹੋਇਆ ਹੈ। ਇਹ ਭਰਮਾਉਣ ਵਾਲਾ ਜੀਆਂ ਨੂੰ ਸੋ 84 ਦੇ ਗੇੜੇ ਵਿੱਚ
ਫਾਸ ਤੀਖਣ ਕਠਨ
ਹੈ। ਇੱਥੇ ਜੀ ਫਾਸੀ ਫਾਸੀ ਕਿਹੜੀ ਹੈ? ਕਹਿੰਦੇ ਤੀਖਣ ਬੜੀ ਭਾਰੀ ਤਿੱਖੀ ਅਤੇ ਬੜੀ ਭਾਰੀ, ਜਿਹੜੀ ਪੈਣ ਨੂੰ ਤਾਂ ਬਹੁਤ ਸੌਖੀ ਹੈ ਪਰ ਕੱਟਣਾ ਜਿਸ ਦਾ ਬੜਾ ਭਾਰੀ ਕੱਟਣ ਹੈ ਉਹ ਹੈ ਹੰਕਾਰ ਦੀ ਫਾਈ। ਅਹੂ ਜਿਹੜੀ ਜਿਹੜਾ ਹੰਕਾਰ ਹੈ, ਜਿਹੜੀ ਹੰਕਤਾ ਕਰਨੀ ਹੈ ਇਹ ਫਾਸੀ ਹੈ ਅਤੇ ਇਹ ਪੈਣ ਨੂੰ ਬੜੀ ਸੌਖੀ ਹੈ, ਗਲ ਵਿੱਚ ਪੈ ਜਾਂਦੀ ਹੈ ਛੇਤੀ। ਜਿਵੇਂ ਫਾਸੀ ਦਾ ਰੱਸਾ ਰੱਸਾ ਰੇਸ਼ਮ ਦਾ ਹੁੰਦਾ ਹੈ, ਪ੍ਰਤੀਤ ਹੁੰਦਾ ਬੜਾ ਨਰਮ ਹੈ ਪਰ ਉਹ ਮਾਰੇ ਤੋਂ ਬਿਨਾਂ ਛੱਡਦਾ ਨਹੀਂ। ਇਸੇ ਤਰ੍ਹਾਂ ਜਿਹੜਾ ਮੋਹ ਹੈ ਨਾ, ਜਿਹੜਾ ਹੰਕਾਰ ਹੈ, ਪਹਿਲਾਂ ਥੋੜ੍ਹਾ ਥੋੜ੍ਹਾ ਜਿਹਾ ਮਾਣ ਬੰਦੇ ਨੂੰ ਹੁੰਦਾ, ਥੋੜ੍ਹਾ ਜਿਹਾ ਸਤਿਕਾਰ ਕਰਾਉਣ ਵਿੱਚ ਮਨ ਫੁੱਲਣ ਲੱਗ ਜਾਂਦਾ ਹੈ, ਹੌਲੀ ਹੌਲੀ ਹੰਕਾਰ ਪੈਂਦਾ ਪੈਂਦਾ ਪੈ ਜਾਂਦਾ ਹੈ ਪਰ ਇਹਨੂੰ ਕੱਢਣਾ ਬੜਾ ਔਖਾ ਹੈ, ਕੱਟਣਾ ਬੜਾ ਔਖਾ ਹੈ। ਸੋ ਮਹਾਤਮਾ ਦੇ ਪਾਸ ਇੱਕ ਟੁੱਟੀਆਂ ਲੱਤਾਂ ਵਾਲਾ ਰਹਿੰਦਾ ਸੀ, ਚਾਰ ਵਿਦਿਆਰਥੀ। ਸੋ ਉੱਥੇ ਮਹਾਤਮਾ ਕਥਾ ਕਰ ਰਹੇ ਸਨ, ਮਹਾਤਮਾ ਨੇ ਕਿਹਾ ਕਿ ਇਹ ਹੰਕਾਰ ਦੀ ਫਾਈ ਪੈਣ ਲੱਗਿਆਂ ਬੜੀ ਛੇਤੀ ਪੈ ਜਾਂਦੀ ਹੈ ਪਰ ਟੁੱਟਦੀ ਨਹੀਂ। ਸੋ ਕਹਿਣ ਲੱਗੇ ਅੱਛਾ ਜੀ। ਸੋ ਕੁਛ ਸ਼ੰਕਾ ਪ੍ਰਤੀਤ ਹੋਈ ਵਿਦਿਆਰਥੀਆਂ ਨੂੰ, ਸ਼ਾਇਦ ਕੋਈ ਸ਼ੰਕਾ ਰਹਿ ਗਈ ਇਸ ਗੱਲ ਵਿੱਚ। ਸੋ ਉਹ ਕਹਿਣ ਲੱਗੇ ਇਹ ਜਿਹੜਾ ਨਾ, ਸੋ ਲੱਤਾਂ ਘਸੀਟ ਕੇ ਤੁਰਦਾ ਹੈ, ਘਸੀਟੂ ਘਸੀਟੂ ਜਿਸਨੂੰ ਕਹਿੰਦੇ ਸੀ, ਕਹਿੰਦੇ ਇਹਨੂੰ ਤੁਸੀਂ ਕਿਹਾ ਕਰੋ ਤੂੰ ਤਾਂ ਚਿਦਾਕਾਸ਼ ਹੈ, ਆਹ ਤੂੰ ਤਾਂ ਬ੍ਰਹਮ ਗਿਆਨੀ ਹੈ। ਮਹਾਤਮਾ ਨੇ ਆਪ ਕਹਿ ਦਿੱਤਾ, ਕਹਿੰਦੇ ਤੂੰ ਤਾਂ ਚਿਦਾਕਾਸ਼ ਹੈ, ਤੂੰ ਤਾਂ ਬੜਾ ਵੱਡਾ ਗਿਆਨਵਾਨ ਹੈ। ਸੋ ਸਾਰਿਆਂ ਕੋਲ ਸਤਿਕਾਰ ਕਰਵਾ ਕਰ ਕਹਿੰਦੇ ਵੀ ਚੰਗਾ, ਮਾਣ ਕਰ ਬੈਠਾ ਆਪਣੇ ਮਨ ਵਿੱਚ, ਜਿਹੜਾ ਕੋਈ ਵਿਦਿਆਰਥੀ ਜਾਵੇ ਉਹਨੂੰ ਜਾ ਕੇ ਮੱਥਾ ਟੇਕਿਆ ਕਰੇ, ਇਹ ਚਿਦਾਕਾਸ਼ ਹੈ, ਇਹ ਚਿਦਾਕਾਸ਼ ਹੈ। ਉਹ ਜਦੋਂ ਹਫ਼ਤਾ ਕੁ ਲੰਘ ਗਿਆ ਤਾਂ ਮਹਾਤਮਾ ਨੇ ਰੋਕ ਦਿੱਤਾ, ਕਹਿੰਦੇ ਅੱਜ ਨਾ ਮੱਥਾ ਟੇਕਣ ਜਾਇਓ। ਜਦੋਂ ਕੋਈ ਉਹਨੂੰ ਮੱਥਾ ਟੇਕਣ ਨਾ ਗਿਆ, ਬੜਾ ਲਾਲ ਪੀਲਾ ਜਿਹਾ ਹੋ ਗਿਆ, ਤੁਰਿਆ ਜਾਵੇ ਨਾ ਸੋਟਾ ਜਿਹਾ ਫੜ ਕੇ ਆਇਆ। ਸੋ ਮਹਾਤਮਾ ਕੋਲ ਆ ਕੇ ਭਰਿਆ ਪੀਤਾ ਜਿਹਾ, ਮਹਾਤਮਾ ਕਹਿਣਗੇ ਕੀ ਗੱਲ ਹੈ? ਕਹਿੰਦੇ ਜੀ ਅੱਜ ਮੈਨੂੰ ਮੱਥਾ ਟੇਕਣੀ ਕੋਈ ਨਹੀਂ ਜੇ ਆਇਆ, ਵੇਖੋ ਤੁਸੀਂ ਆਪ ਮੈਨੂੰ ਚਿਦਾਕਾਸ਼ ਕਿਹਾ ਸੀ। ਸੋ ਕਹਿਣ ਲੱਗੇ ਤੂੰ ਕਦੋਂ ਚਿਦਾਕਾਸ਼ ਬਣ ਗਿਆ? ਕੇਵਲ ਤੈਨੂੰ ਕਹਿ ਦਿੱਤਾ ਸੀ ਨਾ, ਤੂੰ ਤਾਂ ਉਹੀ ਘਸੀਟੂ ਹੈ ਜਿਹੜਾ ਪਹਿਲਾਂ ਸੀ। ਸੋ ਫਿਰ ਬੜਾ ਹੈਰਾਨ ਹੋਇਆ ਮਨ ਵਿੱਚ। ਮਹਾਤਮਾ ਕਹਿਣ ਲੱਗੇ ਭਾਈ ਇਉਂ ਹੰਕਾਰ ਦੀ ਫਾਈ ਗਲ ਪੈ ਜਾਂਦੀ ਜੀ, ਇਹਨੂੰ ਕੱਟਣਾ ਬੜਾ ਔਖਾ ਹੈ। ਸੋ ਕਈ ਸਮੇਂ ਤੋਂ ਬਾਅਦ ਫਿਰ ਕਿਤੇ ਮੱਥਾ 'ਚ ਜਾ ਕੇ ਉਹਦਾ ਮਨ ਟਿਕਾਣੇ ਹੋਇਆ, ਐਵੇਂ ਮਾਣ ਵਿੱਚ ਆ ਗਿਆ ਕਿ ਮੈਂ ਥੋੜ੍ਹੇ ਚਿਦਾਕਾਸ਼ ਹੀ ਬਣ ਗਿਆ। ਸੋ ਹੰਕਾਰ ਦੀ ਫਾਈ ਇਹ ਗਲ ਪੈਣ ਨੂੰ ਬੜੀ ਤਿੱਖੀ ਹੈ, ਛੇਤੀ ਨਾਲ ਪੈ ਜਾਂਦੀ ਹੈ ਪਰ ਇਹਨੂੰ ਕੱਟਣਾ ਬੜਾ ਕਠਿਨ ਹੈ। ਹੰਕਾਰ ਦੀ ਨਿਵਿਰਤੀ ਕਰਨੀ ਬੜੀ ਔਖੀ ਗੱਲ ਹੈ।
ਪਾਵਕ ਤੋ ਅਸਾਦ ਘੋਰਨ,
ਇੱਥੇ ਪਾਵਕ ਅਗਨੀ ਕਿਹੜੀ ਹੈ? ਈਰਖਾ ਦੀ, ਤ੍ਰਿਸ਼ਨਾ ਦੀ, ਵਿਕਾਰਾਂ ਦੀ ਅੱਗ ਸਾੜੀ ਜਾਂਦੀ ਹੈ ਸਾਰੇ ਤਾਈ। ਸੋ ਆ ਪਾਣੀ ਕਿਹੜਾ ਹੈ? ਇਹ ਜਿਹੜੇ ਪਦਾਰਥ ਹਨ ਇਹ ਅਸਾਦ ਨਾ ਸਾਧੇ ਜਾਣ ਵਾਲੇ ਹੋਰ ਬੜੇ ਭਿਆਨਕ ਹਨ, ਬੜੀ ਭਿਆਨਕ ਅੱਗ ਹੈ ਈਰਖਾ ਦੀ, ਸਭ ਨੂੰ ਸਾੜੀ ਜਾਂਦੀ ਹੈ। ਮੇਲ ਦੀ ਦਾਵਾ ਅਗਰ ਬਹੁਤ ਤਿਰਨ ਜਾਲੇ ਕੋਈ ਹਰਿਆ ਬੂਟ ਰਹੋ ਰਹੀ। ਇੱਕ ਮਹਾਂਭਾਰਤ ਵਿੱਚ ਪ੍ਰਸੰਗ ਉਹਦਾ, ਇੱਕ ਬ੍ਰਾਹਮਣ ਬਾਹਰ ਗਿਆ। ਸੋ ਉਹਨੇ ਵੇਖਿਆ ਇੱਕ ਪਾਸੇ ਤਾਂ ਅੱਗ ਹੈ ਬੜੀ ਭਾਰੀ ਲੱਗੀ ਆ ਰਹੀ ਹੈ, ਦੂਜੇ ਪਾਸੇ ਇੱਕ ਡੈਣ। ਸੋ ਉਹ ਵੱਡੇ ਭਾਰੀ ਬਿਰਸ਼ਾਂ ਨੂੰ, ਉਹ ਉਹਨਾਂ ਦੇ ਜਿਹੜੇ ਟਾਹਣੇ ਸੀ ਉਹਨਾਂ ਨੂੰ ਸਭ ਨੂੰ ਭੰਨੀ ਤੋੜੀ ਆਉਂਦੀ ਹੈ, ਦੂਜੇ ਪਾਸੇ ਪਾਣੀ ਦੀ ਬੜੀ ਭਾਰੀ ਕਾਂਗ ਹੈ, ਅਤੇ ਚੌਥੇ ਪਾਸੇ ਇੱਕ ਹਾਥੀ ਹੈ ਬਾਰਾਂ ਸੁੰਡਾਂ ਵਾਲਾ ਆ ਰਿਹਾ ਹੈ। ਵੇਖ ਕੇ ਬੜਾ ਭਾਰੀ ਭੈ ਪੀਤ ਹੋਇਆ। ਬਰੋਟਾ ਸੀ ਉਹਦੇ ਥੱਲੇ ਖੂਹ ਸੀ, ਇੱਕ ਰੱਸਾ ਸੀ ਕੋਲ, ਉਹਨੂੰ ਲੈ ਕੇ ਬੰਨ੍ਹ ਕੇ ਉਸ ਟਾਹਣੀ ਦੇ ਨਾਲ ਥੱਲੇ ਲਮਕ ਗਿਆ ਉਹਨਾਂ ਬਲਾਵਾਂ ਤੋਂ ਬਚਣ ਵਾਸਤੇ। ਪਰ ਜੋ ਥੱਲੇ ਲਮਕਿਆ ਤਾਂ ਕੀ ਵੇਖਿਆ ਕਿ ਅੱਗੇ ਥੱਲੇ ਅਸਰਾਲ ਹੈ, ਬੜਾ ਵੱਡਾ ਮੂੰਹ ਅੱਡੀ ਬੈਠਾ। ਸੋ ਉਹ ਤੋਂ ਵੀ ਡਰਿਆ ਕਿ ਜੇ ਥੱਲੇ ਮੈਂ ਚਲਾ ਗਿਆ ਤਾਂ ਫਿਰ ਅਸਰਾਲ ਨਾ ਮੂੰਹ 'ਚ ਪਾ ਲਵੇ। ਸੋ ਉਹ ਜਦੋਂ ਰੱਸਾ ਪਕੜ ਕੇ ਸੋ ਥੱਲੇ ਉਤਰਿਆ ਸੀ ਤਾਂ ਉਸੇ ਟਾਹਣੀ ਨੂੰ ਮਖਿਆੜ ਲੱਗਾ ਹੋਇਆ ਸੀ, ਉਹ ਹਿੱਲ ਕੇ ਅਤੇ ਚੋਣ ਲੱਗਾ। ਜਦੋਂ ਉਹਦੇ ਬੂੰਦਾਂ ਥੱਲੇ ਡਿੱਗਣ ਲੱਗ ਪਈਆਂ, ਉਸ ਤਕੀਰੀ ਦੇ ਅੱਗੇ ਇਹਨੇ ਮੂੰਹ ਕੀਤਾ, ਉਹ ਬੜਾ ਮਿੱਠਾ ਲੱਗਾ, ਇਹ ਉਸੇ ਦੇ ਖਾਣ ਵਿੱਚ ਹੀ ਲੱਗ ਪਿਆ। ਇਹਨੂੰ ਬਾਹਰਲੀਆਂ ਬਲਾਵਾਂ ਦਾ ਵੀ ਚੇਤਾ ਨਹੀਂ ਰਿਹਾ, ਥੱਲੇ ਵਾਲੇ ਅਸਰਾਲ ਦਾ ਵੀ ਚੇਤਾ ਨਹੀਂ ਰਿਹਾ। ਕਾਲਾ ਅਤੇ ਚਿੱਟਾ ਦੋ ਚੂਹੇ ਸਨ, ਉਹ ਉੱਪਰੋਂ ਉਸ ਲੱਜ ਨੂੰ ਕੱਟਣ ਲੱਗ ਪਏ। ਉਹ ਕੱਟਦਿਆਂ ਕੱਟਦਿਆਂ ਤੋਂ ਜਦੋਂ ਸਾਰੀ ਕੱਟੀ ਗਈ, ਜੱਟ ਉਹ ਅਸਰਾਲ ਦੇ ਮੂੰਹ 'ਚ ਪੈ ਕੇ ਸਮਾਪਤ ਹੋ ਗਿਆ। ਹਜ਼ੂਰ ਪੰਜਵੇਂ ਪਾਤਸ਼ਾਹ ਜੀ ਨੇ ਵੀ ਬਚਨ ਫਰਮਾਇਆ ਕਿ ਸਾਖੀ ਦੇ ਪੁਰਖਾਏ ਕਿ ਗਿਰਤ ਕੂਪ ਮੈਂ ਖਾਹੇ ਮਿਠਾਈ। ਸੋ ਖੂਹ ਵਿੱਚ ਡਿੱਗਾ ਹੋਇਆ, ਸੋ ਇਹ ਮਿਠਾਈ ਖਾਣ ਦੇ ਵਿੱਚ ਲੱਗਾ ਰਿਹਾ ਪਰ ਇਹਨੂੰ ਜਿਹੜੇ ਬਾਹਰਲੀਆਂ ਵਿਪਤਾਂ ਸੀ ਉਹਨਾਂ ਸਾਰੀਆਂ ਦਾ ਚੇਤਾ ਹੀ ਭੁੱਲ ਗਿਆ ਇਸ ਪੰਡਤ ਦੇ ਤਾਈ। ਇਸੇ ਤਰ੍ਹਾਂ ਸੰਸਾਰ ਹੈ ਇੱਕ ਬੜੀ ਭਾਰੀ ਉਜਾੜ, ਇਸ ਦੇ ਵਿੱਚ ਇਹ ਗ੍ਰਸਥ ਰੂਪੀ ਖੂਹ ਹੈ ਅਤੇ ਚਫੇਰਿਓ ਵੇਖਿਆ ਜੀਵ ਰੂਪੀ ਬ੍ਰਾਹਮਣ ਨੇ ਇੱਕ ਪਾਸੇ ਤਾਂ ਇਹ ਤ੍ਰਿਸ਼ਨਾ ਦੀ, ਇੱਕ ਪਾਸੇ ਅੱਗ ਬੜੀ ਭਾਰੀ ਸਾੜੀ ਆ ਰਹੀ ਹੈ, ਇੱਕ ਪਾਸੇ ਪਦਾਰਥ ਦਾ ਬੜਾ ਭਾਰੀ ਹੜ ਆ ਰਿਹਾ ਹੈ, ਤੀਸਰੇ ਪਾਸੇ ਗਿਰਧਾਵਸਥਾ ਰੂਪੀ ਡੈਣ ਹੈ। ਇਹ ਜਿਹੜੀ ਜਵਾਨੀਆਂ ਨੂੰ ਪਿੱਟਾਂ, ਉਹਨਾਂ ਨੂੰ ਭੰਨੀ ਤੋੜੀਆਂ ਆਉਂਦੀਆਂ, ਕਾਲੀ ਬੋਲੀਆਂ ਹਨੇਰੀ ਦੀ ਨਹੀਂ ਆਈ, ਭੰਨੀ ਆ ਰਹੀ ਹੈ ਜਵਾਨੀਆਂ ਨੂੰ ਪਿੱਟਾਂ, ਉਹਨਾਂ ਨੂੰ ਸਭ ਨੂੰ ਭੰਨੀ ਜਾ ਰਹੀ ਹੈ, ਸਭ ਦਰਦ ਹੁੰਦੇ ਜਾ ਰਹੇ ਨੇ। ਚੌਥੇ ਪਾਸੇ ਇਹ ਸਾਲ ਰੂਪੀ ਇਹ ਹਾਥੀ ਹੈ, ਜਿਸ 'ਤੇ 12 ਮਹੀਨਿਆਂ ਰੂਪੀ 12 ਸੁੰਡ ਨੇ, ਸੋ ਇੱਕ ਇੱਕ ਦੇ ਨਾਲ ਇਹ ਖਾਈ ਜਾਂਦਾ। ਇੱਕ ਮਹੀਨਾ ਗੁਜ਼ਰ ਗਿਆ, ਉਮਰ ਗੁਜ਼ਰ ਗਈ, ਹੋਰ ਦੂਸਰਾ ਮਹੀਨਾ ਗੁਜ਼ਰ ਗਿਆ। ਇਹ ਵੇਖ ਕੇ ਜੀਵ ਰੂਪੀ ਬ੍ਰਾਹਮਣ